ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਸਾ ਸ਼ੰਤ ਮਹੱਲਾ ਚੌਥਾ, ਘਰ ਦੂਜਾ ਹਰ ਹਰ ਕਰਤਾ ਦੁਖ ਵਿਨਾਸ਼ਨ, ਪਤਤ ਪਾਵਨ ਹਰ ਨਾਮ ਜੀਓ, ਹਰ ਸੇਵਾ ਭਾਈ ਪਰਮ ਗਤ ਪਾਈ, ਹਰਿ ਉਤਮ ਹਰ ਹਰ ਕਾਮ ਜੀਓ, ਹਰ ਹਰ ਕਰਤਾ ਦੁਖ ਬਿਨਾਸ਼ਨ, ਪਤਤ ਪਾਵਨ ਹਰ ਨਾਮ ਜੀਓ, ਹਰ ਸੇਵਾ ਭਾਈ ਪਰਮ ਗਤ ਪਾਈ, ਹਰ ਉਤਮ ਹਰ ਹਰ ਕਾਮ ਜੀਓ, ਹਰ ਉਤਮ ਕਾਮ ਜਪਿਐ ਹਰ ਨਾਮ, ਹਰ ਜਪਿਐ ਅਸਥਿਰ ਹੋਵੈ, ਜਨਮ ਮਰਨ ਦੋਵੈ ਦੁਖ ਮੇਟੇ, ਸਹਿਜੇ ਹੀ ਸੁਖ ਸੋਵੈ, ਹਰ ਹਰ ਕਿਰਪਾ ਧਾਰ ਹੋ ਠਾਕੁਰ, ਹਰ ਜਪਿਐ ਆਤਮ ਰਾਮ ਜੀਓ, ਹਰ ਹਰ ਕਰਤਾ ਦੁਖ ਬਿਨਾਸ਼ਨ, ਪਤਤ ਪਾਵਨ ਹਰ ਨਾਮ ਜੀਓ, ਹਰ ਹਰ ਕਿਰਪਾ ਧਾਰ ਹੋ ਠਾਕੁਰ, ਹਰ ਜਪਿਐ ਆਤਮ ਰਾਮ ਜੀਓ, ਹਰ ਹਰ ਕਰਤਾ ਦੁਖ ਬਿਨਾਸ਼ਨ, ਪਤਤ ਪਾਵਨ ਹਰ ਨਾਮ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੇਰੀ ਕਵਨ ਕਵਨ ਕੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਕੁਣੀ ਨਿਧਾਨਾ, ਤੁਮਰੀ ਮਹਿਮਾ ਵਰਨਣਾ ਸਾਕੋ, ਤੂੰ ਠਾਕੁਰ ਊਚ ਭਗਵਾਨਾ, ਤੁਮਰੀ ਮਹਿਮਾ ਵਰਨਣਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਪ੍ਰਭੂ ਦੇ ਮਿਲਾਪ ਲਈ ਦੁਨੀ ਸੁਹਾਵੀ ਬਾਗ ਵਿੱਚ ਆਏ ਹਾਂ। ਇਹ ਮਿਲਾਪ ਕਿਵੇਂ ਹੋ ਸਕਦਾ ਹੈ? ਸਾਹਿਬਜ਼ਾਦੇ ਨੇ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪਾਵਨ ਤਖਤਾਂ 'ਤੇ ਬਿਰਾਜਮਾਨ ਹੋ ਅੰਮ੍ਰਿਤ ਵੇਲੇ ਜੋ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ, ਸਤਿਕਾਰਯੋਗ ਸਿੰਘ ਸਾਹਿਬ ਜੀ ਹੋਰਾਂ ਨੇ ਪੜ੍ਹ ਕੇ ਸੁਣਾਇਆ ਹੈ, ਉਹ ਹੁਕਮ ਦੀ ਵਿਚਾਰ ਆਪਾਂ ਸਾਂਝੀ ਕਰੀਏ। ਜਾਚ ਆ ਜਾਏ ਜੀਵਨ ਜਿਉਣ ਦੀ, ਸਾਨੂੰ ਸੋਝੀ ਆ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 444 ਅਤੇ 445 ਪਵਿੱਤਰ ਅੰਗ ਦੇ ਉੱਤੇ ਇਹ ਸ਼ਬਦ ਸੁਭਾਈਮਾਨ ਹੈ। ਕਰੋ ਕਿਰਪਾ ਅਸੀਸਾਂ ਬਖਸ਼ੋ। ਸਭ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਗੁਰੂ ਫਤਿਹ ਜੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਕਾਇਨਾਤ ਦਾ ਕਰਤਾ, ਸੰਸਾਰ ਦਾ ਕਰਤਾ ਇੱਕ ਪਰਮੇਸ਼ਰ ਹੈ। ਜਗਤ ਦਾ ਮੂਲ ਇੱਕ ਪਰਮੇਸ਼ਰ ਹੈ। ਇੱਕ ਨਿਰੰਕਾਰ ਹੈ, ਸਭ ਕੁਝ ਉਹਦੇ ਵਿੱਚੋਂ ਪੈਦਾ ਹੋਇਆ, ਸਭ ਕੁਝ ਉਹਦੀ ਰਹਿਮਤ ਨਾਲ ਪੈਦਾ ਹੋਇਆ। ਕਰਤਾ ਵੀ ਉਹ ਹੈ ਅਤੇ ਦੁਨੀਆ ਨੂੰ ਸੰਭਾਲਣ ਵਾਲਾ ਵੀ ਉਹ ਹੈ। ਸਾਹਿਬ ਕਹਿੰਦੇ ਨੇ ਵੀ ਦੁਨੀਆ ਦੇ ਅੰਦਰ ਇੱਕ ਅਸੂਲ ਹੈ, ਜਦੋਂ ਕੋਈ ਚੀਜ਼ ਆਪਣੇ ਅਸਲੇ ਤੋਂ ਟੁੱਟ ਜਾਏ ਉਦੋਂ ਦੁਖੀ ਹੁੰਦੀ ਹੈ। ਭਾਵੇਂ ਕੋਈ ਚੀਜ਼ ਲਾ ਲਓ, ਜਦੋਂ ਵੀ ਕਦੇ ਆਪਣੇ ਅਸਲੇ ਤੋਂ ਟੁੱਟ ਜਾਏ, ਆਪਣੇ ਮੂਲ ਤੋਂ ਟੁੱਟ ਜਾਏ, ਉਹ ਦੁਖੀ ਹੁੰਦੀ ਹੈ। ਦਾਤੇ ਨੇ ਕਿਰਪਾ ਕੀਤੀ, ਕਹਿਣ ਲੱਗੇ ਇਹ ਬੰਦਿਆ ਤੇਰੇ ਦੁੱਖਾਂ ਦਾ ਕਾਰਨ ਅਸਲ ਵਿੱਚ ਤੇਰਾ ਆਪਣੇ ਮੂਲ ਤੋਂ ਟੁੱਟ ਜਾਣਾ ਹੈ, ਰੱਬ ਦੇ ਚਰਨਾਂ ਵਿੱਚ ਟੁੱਟ ਜਾਣਾ ਹੈ। ਬੜੀਆਂ ਐਸੀਆਂ ਉਦਾਹਰਨਾਂ ਦੇ ਕੇ ਗੁਰੂ ਕੀ ਬਾਣੀ ਵਿੱਚੋਂ ਸਾਨੂੰ ਇਹ ਪਾਵਨ ਸੱਚ ਸਮਝਾਇਆ ਹੋਇਆ। ਅੰਮ੍ਰਿਤ ਬਾਣੀ ਦੇ ਕੁਝ ਬਚਨ ਕਵਾਂ। ਹਜ਼ੂਰ ਆਖਦੇ ਨੇ ਕਿਤੇ ਮੇਰੇ ਮਾਲਕ ਨੇ ਉਦਾਹਰਨ ਦਿੱਤੀ ਹੈ ਸਰੋਵਰ ਦੀ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵੰਨ, ਕਹਿ ਦੁੱਖੜੇ ਸੜੇ ਹੋਏ ਕਾਲੀ ਕੋਈ ਆ ਦਿਓਰੀ, ਨਾਨਕ ਮਨ ਤਨ ਭੰਗ। ਮੈਂ ਇਹਨਾਂ ਸ਼ਬਦਾਂ ਦੀ ਬਹੁਤੀ ਵਿਆਖਿਆ ਨਹੀਂ ਕਰਨੀ, ਕਿਉਂਕਿ ਉਹਦਾ ਕਾਰਨ ਇਹ ਸ਼ਬਦ ਗਾਹੇ ਬਗਾਹੇ ਆਪਾਂ ਸੁਣਦੇ ਰਹਿੰਦੇ ਹਾਂ। ਸਰੋਵਰ ਤੂੰ ਬੜਾ ਚੰਗਾ ਸੀ, ਤੇਰੀ ਜ਼ਿੰਦਗੀ ਦੀਆਂ ਰੌਣਕਾਂ ਦਾ ਸਮਾਂ ਵੀ ਮੈਂ ਦੇਖਿਆ, ਤੇਰੀ ਜ਼ਿੰਦਗੀ ਦੇ ਉਜਾੜੇ ਦਾ ਸਮਾਂ ਵੀ ਮੈਂ ਵੇਖਿਆ। ਤੇਰੀ ਜ਼ਿੰਦਗੀ ਦੀਆਂ ਰੌਣਕਾਂ ਤਾਂ ਮੰਨਿਆ, ਪਰ ਤੇਰੇ ਉਜਾੜੇ ਦਾ ਕਾਰਨ ਕੀ ਬਣਿਆ, ਉੱਜੜਨਾ ਤਾਂ ਕੋਈ ਵੀ ਨਹੀਂ ਚਾਹੁੰਦਾ। ਫਿਰ ਉਹ ਜਵਾਬ ਦਿੰਦਾ, ਕਹਿਣ ਲੱਗੇ ਜਾਣਾ ਪਾਣੀ ਨਾ ਲਹਾਂ, ਜੈ ਛੇਤੀ ਮੇਰਾ ਸੰਗ, ਜਿੱਤ ਦਿੱਠੇ ਤਨ ਪਰ ਫੁੜੇ, ਚੜ੍ਹੇ ਚਵੱਗਣ ਬੰਨ। ਮੈਂ ਅਚਾਨਕ ਵਗਦੇ ਪਾਣੀ ਦੇ ਕੋਲੋਂ ਆਪਣਾ ਰਿਸ਼ਤਾ ਇਸ ਲਈ ਟੁੱਟ ਗਿਆ, ਕੁਝ ਹਵਾ ਆਈ ਅਤੇ ਉਹਨੇ ਰੇਤ ਦੇ ਕਣ ਚੁੱਕੇ, ਮੇਰੇ ਅਤੇ ਵਗਦੇ ਪਾਣੀ ਵਿੱਚੋਂ ਇੱਕ ਦੀਵਾਰ ਬਣਾ ਦਿੱਤੀ, ਮੇਰਾ ਰਿਸ਼ਤਾ ਟੁੱਟ ਗਿਆ ਅਤੇ ਮੈਂ ਮੈਲਾ ਹੋ ਗਿਆ। ਮੇਰੇ ਮੈਲੇ ਹੋਣ ਦਾ ਕਾਰਨ ਮੇਰੇ ਮੂਲ ਤੋਂ ਟੁੱਟ ਜਾਣਾ। ਕਬੀਰ ਸਾਹਿਬ ਨੇ ਇੱਕ ਬਚਨ ਆਖਿਆ ਬੜਾ ਪਿਆਰਾ, ਕਬੀਰ ਰਨਾਇਰ ਵਿਛੋਰੀਆ, ਰਨਾਇਰ ਦਾ ਅਰਥ ਹੁੰਦਾ ਸਮੁੰਦਰ, ਰਤਨਾਂ ਦੀ ਖਾਣ। ਜਦੋਂ ਕੋਈ ਸੰਖ ਇੱਕ ਸਮੁੰਦਰ ਵਿੱਚੋਂ ਵਿਛੜਿਆ, ਕਬੀਰ ਰਨਾਇਰ ਵਿਛੋਰੀਆ, ਰਹੋ ਰੇ ਸੰਖ ਮਜੂਰ, ਦੇਵਲ ਦੇਵਲ ਧਾੜੀ ਦੇਸੈ ਉਗਮਤ ਸੂਰ। ਕਹਿਣ ਲੱਗੇ ਕਬੀਰ ਸਾਹਿਬ, ਉਹ ਭਲਿਆ ਵੇਖੀ ਕਿਤੇ ਸਮੁੰਦਰ ਨੂੰ ਛੱਡ ਕੇ ਨਾ ਚਲਾ ਜਾਈਂ। ਜਿਹੜੇ ਸਮੁੰਦਰ ਨੂੰ ਛੱਡ ਕੇ ਗਏ ਮੈਂ ਵੇਖਿਆ, ਉਹ ਧਾਰਮਿਕ ਸਥਾਨਾਂ ਦੇ ਉੱਤੇ ਲੋਕ ਤਾਂ ਕਹਿੰਦੇ ਨੇ ਸੰਖ ਵੱਜਦਾ, ਪਰ ਮੈਨੂੰ ਲੱਗਦਾ ਭਈ ਉਹ ਸਵੇਰੇ ਸਵੇਰੇ ਧਾਹਾਂ ਮਾਰ ਮਾਰ ਕੇ ਇੱਕ ਗੱਲ ਆਖਦਾ, ਉਹ ਬੰਦਿਆ ਮੈਂ ਤਾਂ ਮਜਬੂਰ ਸਾਂ, ਮੈਨੂੰ ਕੋਈ ਉਹ ਸਮੁੰਦਰ ਵਿੱਚੋਂ ਕੱਢ ਕੇ ਲੈ ਗਿਆ, ਮੈਂ ਵਿਛੜ ਗਿਆ। ਹੁਣ ਧਾਰਮਿਕ ਸਥਾਨਾਂ 'ਤੇ ਧਾਹਾਂ ਮਾਰਦਾ, ਲੋਕਾਂ ਨੂੰ ਦੱਸਦਾ ਬੰਦਿਆ ਤੇਰੇ ਕੋਲ ਤਾਕਤ ਹੈ, ਵੇਖੀ ਕਿਤੇ ਗੁਰੂ ਤੋਂ ਅਤੇ ਰੱਬ ਤੋਂ ਵਿਛੜ ਨਾ ਜਾਈਂ, ਕਿਉਂਕਿ ਜੇ ਤੂੰ ਵਿਛੜ ਗਿਆ ਤੂੰ ਮੇਰੇ ਵਾਂਗੂ ਧਾਹਾਂ ਮਾਰ ਕੇ ਜੀਵਨ ਗੁਜ਼ਾਰੇਗਾ, ਪਰ ਜੀਵਨ ਦਾ ਸੁੱਖ ਨਹੀਂ ਪ੍ਰਾਪਤ ਕਰ ਸਕਦਾ। ਗੁਰੂ ਕੀ ਬਾਣੀ ਵਿੱਚੋਂ ਬੋਲਨੇ, ਹਜ਼ੂਰ ਆਖਦੇ ਨੇ, ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਬਿਰਹਿ ਵਿਛੋੜਾ ਧਨੀ ਸਿਓ, ਨਾਨਕ ਸਹਿਸੈ ਗੰਠ। ਕਹਿਣ ਲੱਗੇ ਜਿਹੜਾ ਉਹ ਖੱਖੜੀਆਂ, ਪਿੰਡਾਂ ਦੇ ਵਿੱਚ ਇੱਕ ਅੱਕ ਹੁੰਦਾ ਸੀ, ਢੱਕ ਹੁੰਦਾ ਸੀ, ਉਹਨੂੰ ਖੱਖੜੀਆਂ ਲੱਗਣੀਆਂ ਅੰਬਾਂ ਵਰਗੀਆਂ ਵੇਖਣ ਨੂੰ ਲੱਗਦੀਆਂ ਨੇ, ਬੜੀਆਂ ਸੋਹਣੀਆਂ ਲੱਗਦੀਆਂ ਨੇ, ਹਰ ਕੋਈ ਉਹਨੂੰ ਚੰਗਾ ਪਸੰਦ ਕਰਦਾ ਸੀ। ਪਰ ਜਦੋਂ ਬੱਚੇ ਖੇਡਣ ਗਏ ਉਹਨਾਂ ਨੇ ਨਾਲੋਂ ਤੋੜੀਆਂ, ਨਾਲੋਂ ਤੋੜਨ ਦੀ ਦੇਰ ਸੀ, ਉਹਨਾਂ ਨੂੰ ਫੋਲ ਕੇ ਉਹਨਾਂ ਦਾ ਅੰਗ ਅੰਗ ਖਿਲਾਰ ਦਿੱਤਾ, ਸਾਰਿਆਂ ਦੇ ਪੈਰਾਂ ਵਿੱਚ ਰੁਲਦੀਆਂ ਨੇ। ਉਹਨਾਂ ਖੱਖੜੀਆਂ ਨੂੰ ਪੁੱਛਿਆ, ਭਲੀਏ ਤੂੰ ਲੋਕਾਂ ਦੇ ਪੈਰਾਂ ਵਿੱਚ ਕਿਉਂ ਰੁਲਦੀ ਹੈ, ਤੂੰ ਤਾਂ ਬੜੀ ਸੋਹਣੀ ਆਪਣੇ ਪਿਆਰੇ ਦੇ ਪਿਆਰ ਵਿੱਚ ਲੱਗੀ ਹੋਈ ਸੀ। ਉਹਨੇ ਆਖਿਆ, ਜਦੋਂ ਦੀ ਉੱਥੋਂ ਵਿਛੜੀ ਹੈ ਉਦੋਂ ਦਾ ਇਹ ਹਾਲ ਹੋਇਆ, ਸੱਚ ਕਰਕੇ ਜਾਣਿਓ ਮੈਂ ਬੇਨਤੀ ਕਰਾਂ। ਇੱਕ ਨਹੀਂ, ਗੁਰਮਤ ਦੇ ਵਿਹੜੇ ਵਿੱਚ ਅਨੇਕਾਂ ਉਦਾਹਰਨਾਂ ਪਈਆਂ ਨੇ। ਭਾਈ ਵੀਰ ਸਿੰਘ ਦੀ ਕਲਮ ਨੇ ਦੋ ਬਚਨ ਲਿਖੇ ਨੇ, ਉਹਨਾਂ ਇੱਕ ਫੁੱਲ ਦੀ ਕਹਾਣੀ ਨੂੰ ਲਿਖਿਆ ਅਤੇ ਇੱਕ ਆਪਣੇ ਜੀਵਨ ਵਿੱਚ ਕੋਇਲੇ ਦੀ ਕਹਾਣੀ ਨੂੰ ਲਿਖਿਆ। ਗੱਲ ਉਹਨਾਂ ਨੇ ਵੀ ਵਿਛੋੜੇ ਦੀ ਉਹ ਸਮਝਾਈ ਹੈ। ਕਹਿਣ ਲੱਗੇ, ਜਦੋਂ ਆਪਣੇ ਅਸਲੇ ਤੋਂ ਵਿਛੜ ਜਾਏ ਤਾਂ ਤੇਰੇ ਜੀਵਨ ਵਿੱਚ ਦੁੱਖ ਕਦੋਂ ਪੈਦਾ ਹੁੰਦਾ। ਭਾਈ ਵੀਰ ਸਿੰਘ ਦੇ ਦੋਵੇਂ ਬਚਨ ਕਵਾਂ, ਡਾਲੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ, ਲੱਖ ਗਾਹਕ ਜੇ ਸੁੰਘੇ ਆ ਕੇ ਖਾਲੀ ਇੱਕ ਨਾ ਜਾਈ। ਜੇ ਤੂੰ ਇੱਕ ਤੋੜ ਲੈ ਗਏ ਹੋ ਇੱਕ ਜੋਗਾ ਰਹਿ ਜਾਸਾਂ, ਉਹ ਵੀ ਪਲਕ ਝਲਕਦਾ ਮੇਲਾ, ਰੂਪ ਮਹਿਕ ਨਸ ਜਾਈ। ਸੱਜਣਾ ਮੇਰਾ, ਜਿਹੜਾ ਖੇੜਾ ਦੇਖ ਕੇ ਤੂੰ ਮੈਨੂੰ ਤੋੜਨ ਲੱਗਾ, ਜਿਹੜੀ ਸੁਗੰਧੀ ਦੇਖ ਕੇ ਤੂੰ ਮੈਨੂੰ ਤੋੜਨ ਲੱਗਾ, ਜਿਹੜੀ ਸੁਹੱਪਣ ਦੇਖ ਕੇ ਤੂੰ ਮੈਨੂੰ ਤੋੜਨ ਲੱਗਾ, ਇਹ ਬਰਕਰਾਰ ਨਹੀਂ ਰਹਿਣੀ। ਇਹ ਉਹਨਾਂ ਚਿਰ ਹੀ ਬਰਕਰਾਰ ਹੈ ਜਿੰਨਾ ਚਿਰ ਇਹ ਆਪਣੇ ਪਿਆਰੇ ਨਾਲ ਜੁੜੀ ਹੋਈ ਹੈ, ਟਾਹਣੀ ਨਾਲ ਜੁੜੀ ਹੋਈ ਹੈ। ਜਦੋਂ ਟੁੱਟ ਗਈ ਤਾਂ ਕੋਈ ਫੁੱਲ ਅੱਜ ਤੱਕ ਅਜਿਹਾ ਨਹੀਂ ਵੇਖਿਆ ਜਿਹੜਾ ਆਪਣੀ ਸੋਹਪਣ ਨੂੰ, ਜਿਹੜਾ ਆਪਣੀ ਖੁਸ਼ਬੋ ਦੇ ਗੁਣ ਨੂੰ ਸੰਭਾਲ ਕੇ ਰੱਖ ਸਕੇ। ਉਹ ਚਲਾ ਜਾਂਦਾ, ਭਾਵੇਂ ਲੱਖਾਂ ਜ਼ੋਰ ਲਾ ਲਈਏ, ਲੱਖਾਂ ਕੋਸ਼ਿਸ਼ਾਂ ਕਰ ਲਈਏ। ਭਾਈ ਵੀਰ ਸਿੰਘ ਨੇ ਹੀ ਇੱਕ ਦੂਜੀ ਉਦਾਹਰਨ ਬੜੀ ਪਿਆਰੀ ਦਿੱਤੀ ਹੈ। ਕਹਿੰਦੇ ਸਾਬਣ ਲਾ ਲਾ ਧੋਤਾ ਕੋਲਾ, ਇੱਕ ਕੋਇਲਾ ਦੇਖਿਆ ਉਹ ਭੱਠੀ ਵਿੱਚ ਪਿਆ, ਡੱਗਦਾ ਲਾਲੋ ਲਾਲ ਹੋਇਆ ਪਿਆ, ਸੋਹਣਾ ਲੱਗਦਾ, ਮਨ ਨੂੰ ਮੋਹਦਾ, ਪਰ ਅਚਾਨਕ ਭਾਣਾ ਵਰਤਿਆ, ਉਹ ਭੱਠੀ ਦੇ ਕੋਲਿਆਂ ਵਿੱਚੋਂ ਆਪਣੇ ਸਾਥੀਆਂ ਤੋਂ ਵਿਛੜਿਆ, ਬਾਹਰ ਡਿੱਗਿਆ, ਬਾਹਰ ਡਿੱਗਿਆ ਅਤੇ ਦੇਖਦਿਆਂ ਦੇਖਦਿਆਂ ਕਾਲਾ ਹੋ ਗਿਆ। ਕਹਿੰਦੇ ਸਾਬਣ ਲਾ ਲਾ ਧੋਤਾ ਕੋਇਲਾ, ਦੁੱਧ ਦਹੀਂ ਵਿੱਚ ਪਾਇਆ, ਕੁੰਭ ਚਾੜ ਰੰਗੜ ਪੀ ਧਰਿਆ, ਪਰ ਰੰਗ ਨਾ ਉਸ ਬਿਠਾਇਆ, ਵਿਛੜ ਕੇ ਕਾਲਕਸੀ ਆਈ, ਬਿਨ ਮਿਲਿਆ ਨਹੀਂ ਲਹਿੰਦੀ, ਅੰਗ ਅੱਗ ਦੇ ਲਾ ਕੇ ਦੇਖੋ ਚੜ੍ਹਦਾ ਰੂਪ ਸੁਭਾਇਆ। ਜਦੋਂ ਕੋਲੇ ਦੀ ਦੋਵੇਂ ਹਾਲਤਾਂ ਵੇਖੀਆਂ, ਉਹਨੂੰ ਅੱਤ ਦਾ ਦੁਖੀ ਵੇਖਿਆ, ਉਹਨੂੰ ਅੱਤ ਦਾ ਕਾਲਾ ਹੋਇਆ ਵੇਖਿਆ, ਪਰ ਜਦੋਂ ਉਹਨੂੰ ਪਹਿਲਾਂ ਵੇਖਿਆ ਸੀ ਲਾਲ, ਆਪਣੇ ਸਾਥੀਆਂ ਵਿੱਚ ਬੈਠਾ ਦਗਦਾ ਕਰਦਾ ਸੀ, ਜਦੋਂ ਇਹ ਹਾਲ ਵੇਖਿਆ, ਕਹਿੰਦੇ ਕੋਲੇ ਨੂੰ ਪੁੱਛਿਆ, ਭਲਿਆ ਤੂੰ ਇਹ ਹਾਲ ਕੀ ਹੋਇਆ ਤੇਰਾ, ਮੈਂ ਤੈਨੂੰ ਵਾਪਸ ਉਸੇ ਹਾਲਤ ਵਿੱਚ ਲਿਜਾਣਾ ਚਾਹੁੰਦਾ, ਮੈਂ ਸੋਚਿਆ ਜਿਹੜੀ ਚੀਜ਼ ਮੈਲੀ ਹੋ ਜਾਏ ਉਹਨੂੰ ਸਾਬਣ ਨਾਲ ਧੋ ਲੈਣਾ ਚਾਹੀਦਾ। ਸਾਬਣ ਲਾ ਕੇ ਧੋਤਾ, ਦੁੱਧ ਵਿੱਚ ਪਾਇਆ, ਦਹੀਂ ਵਿੱਚ ਪਾਇਆ, ਉਹਨੂੰ ਰੰਗ ਵੀ ਕਰ ਦਿੱਤਾ, ਪਰ ਮੈਂ ਹੈਰਾਨ ਹੋਇਆ ਉਹਦਾ ਪਿਛਲਾ ਰੰਗ ਪਰਤਿਆ ਨਾ। ਅਤੇ ਆਖਿਰਕਾਰ ਕਿਸੇ ਸਿਆਣੇ ਨੇ ਆਖਿਆ, ਕਹਿਣ ਲੱਗੇ ਇਹਨੂੰ ਰੰਗ ਕਰਨ ਦੀ ਲੋੜ ਨਹੀਂ ਹੈ। ਆ ਖਿਆਲ ਕਰਿਓ, ਮੈਂ ਨਿੱਕੀ ਜਿਹੀ ਇੱਕ ਉਦਾਹਰਨ ਦੇਣ ਲੱਗੇ। ਅਸੀਂ ਵੀ ਕਈ ਵਾਰੀ ਆਪਣੇ ਆਪ ਨੂੰ ਬਾਹਰੀ ਤੀਰਥਾਂ 'ਤੇ ਥਾਂ ਥਾਂ 'ਤੇ ਨਹਾਉਂਦੇ ਫਿਰਦੇ ਹਾਂ, ਕਈ ਤਰ੍ਹਾਂ ਦੀਆਂ ਭਟਕਣਾਂ ਵਿੱਚ ਪੈ ਜਾਂਦੇ ਹਾਂ। ਕਹਿੰਦੇ ਬਾਹਰੋਂ ਰੰਗ ਕਰਨ ਦੀ ਲੋੜ ਨਹੀਂ, ਬਾਹਰੋਂ ਦੁੱਧ ਵਿੱਚ ਪਾਉਣ ਦੀ ਲੋੜ ਨਹੀਂ, ਬਾਹਰੋਂ ਇਹਨੂੰ ਦਹੀਂ ਵਿੱਚ ਪਾਉਣ ਦੀ ਲੋੜ ਨਹੀਂ, ਬਾਹਰੋਂ ਇਹਨੂੰ ਸਾਬਣ ਲਾ ਲਾ ਕੇ ਧੋਣ ਦੀ ਲੋੜ ਨਹੀਂ। ਉਹ ਇਹ ਜਿੱਥੋਂ ਵਿਛੜ ਕੇ ਆਇਆ ਇਹਨੂੰ ਉੱਥੇ ਜੋੜ ਦੇ ਸੱਜਣਾ, ਇਹਨੇ ਦੇਖਦਿਆਂ ਦੇਖਦਿਆਂ ਦਗਾ ਦਗ ਲਾਲ ਲਾਲ ਹੋ ਜਾਣਾ। ਉਹਨੂੰ ਕੋਲੇ ਨੂੰ ਚੁੱਕਿਆ, ਉਹ ਜਿੱਥੋਂ ਭੱਠੀ ਤੋਂ ਵਿਛੜ ਕੇ ਆਇਆ ਸੀ ਉਹਨੂੰ ਉੱਥੇ ਹੀ ਜੋੜ ਦਿੱਤਾ, ਵੇਖਦਿਆਂ ਵੇਖਦਿਆਂ ਹੀ ਉਹਦਾ ਪਹਿਲਾ ਰੂਪ ਨਜ਼ਰ ਆਉਣ ਲੱਗ ਪਿਆ। ਉਹ ਖੁਸ਼ ਹੋ ਗਿਆ, ਆਪਣੇ ਵੱਲੋਂ ਧੰਨਵਾਦ ਕੀਤਾ, ਸਾਬਣ ਲਾ ਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਕੁੰਭ ਚਾੜ ਰੰਗਣ ਵੀ ਧਰਿਆ, ਪਰ ਰੰਗ ਨਾ ਉਸ ਬਿਟਾਇਆ, ਵਿਛੜ ਕੇ ਕਾਲਕਸੀ ਆਈ, ਬਿਨ ਮਿਲਿਆ ਨਹੀਂ ਲਹਿੰਦੀ, ਅੰਗ ਅੱਗ ਦੇ ਲਾ ਕੇ ਦੇਖੋ ਚੜ੍ਹਦਾ ਰੂਪ ਸੁਭਾਇਆ। ਗੁਰੂ ਜੀ ਨੇ ਇੱਕ ਬਾਤ ਸਮਝਾਈ, ਕਹਿਣ ਲੱਗੇ ਪੁੱਤਰਾ, ਇੱਕ ਗੱਲ ਆਪਣੇ ਪੱਲੇ ਬੰਨ, ਆਪਣੇ ਪੱਲੇ ਬੰਨ, ਬਿਲਕੁਲ ਪੱਕੀ ਕਰਕੇ ਪੱਲੇ ਬੰਨ, ਤੇਰੇ ਦੁੱਖਾਂ ਦਾ ਕਾਰਨ ਰੱਬ ਦਾ ਵਿਛੋੜਾ ਹੈ, ਤੇਰੇ ਦੁੱਖਾਂ ਦਾ ਕਾਰਨ ਰੱਬ ਦਾ ਵਿਛੋੜਾ ਹੈ। ਐਵੇਂ ਨਾ ਭਟਕਣਾ ਵਿੱਚ ਪੈ, ਕੋਈ ਤੈਨੂੰ ਭੁਲੇਖਾ ਪਾਉਂਦਾ ਹੋਏਗਾ, ਤੇਰੇ ਗੁਆਂਢੀ ਨੇ ਕੁਛ ਕਰ ਦਿੱਤਾ, ਕੋਈ ਭੁਲੇਖਾ ਪਾਉਂਦਾ ਹੋਏਗਾ, ਤੇਰੀ ਸੱਸ ਨੇ ਕੁਝ ਖਵਾ ਦਿੱਤਾ, ਕੋਈ ਭੁਲੇਖਾ ਪਾਉਂਦਾ ਹੋਵੇਗਾ, ਤੇਰੀ ਨੂੰਹ ਨੇ ਕੁਝ ਖਵਾ ਦਿੱਤਾ, ਕੋਈ ਭੁਲੇਖਾ ਪਾਉਂਦਾ ਹੋਵੇਗਾ, ਤੇਰੇ ਕਾਰੋਬਾਰ ਨਾਲ ਕੋਈ ਈਰਖਾ ਕਰਦਾ, ਕੋਈ ਕੁਝ ਨਹੀਂ ਕਰ ਸਕਦਾ। ਸੱਜਣਾ, ਤੇਰੇ ਦੁੱਖਾਂ ਦਾ ਕਾਰਨ ਰੱਬ ਦਾ ਵਿਛੋੜਾ ਹੈ। ਪਹਿਲੀ ਗੱਲ ਤਾਂ ਇੱਕ ਪੱਲੇ ਬੰਨ ਲਈਏ ਵੀ ਦੁੱਖਾਂ ਦਾ ਕਾਰਨ ਮੇਰੇ ਪਰਮੇਸ਼ੁਰ ਦਾ ਵਿਛੋੜਾ ਹੈ। ਪਰਮੇਸ਼ੁਰ 'ਤੇ ਭੁੱਲਿਆਂ ਵਿਆਪਨ ਸਭੇ ਰੋਗ, ਬੇਮੁੱਖ ਹੋਏ ਰਾਮ 'ਤੇ ਲੱਗਣ ਜਨਮ ਵਿਯੋਗ। ਦੁੱਖ ਵਿਛੋੜਾ, ਇੱਕ ਦੁੱਖ ਭੂਕ, ਤੇਰੇ ਦੁੱਖਾਂ ਦਾ ਕਾਰਨ ਵਿਛੋੜਾ ਹੈ, ਰੱਬ ਦੇ ਚਰਨਾਂ ਤੋਂ ਵਿਛੜਿਆ ਹੋਇਆ। ਜਦੋਂ ਰੱਬ ਦੇ ਚਰਨਾਂ ਵਿੱਚ ਵਿਛੜ ਜੁੜ ਗਿਆ ਤਾਂ ਫਿਰ ਯਾਦ ਰੱਖੀ, ਦੁੱਖ 'ਤੇ ਭਾਵੇਂ ਜਿੰਨੇ ਮਰਜ਼ੀ ਆ ਜਾਣ, ਫਿਰ ਤੂੰ ਦੁਖੀ ਨਹੀਂ ਹੋਵੇਂਗਾ। ਦੁੱਖਾਂ ਵਿੱਚ ਵੀ ਪ੍ਰੀਤਮ ਦੇ ਠੰਡੇ ਸੋਲੇ ਗਾਏਗਾ ਸੱਜਣਾ, ਉਦੋਂ ਤੇਰੇ ਜੀਵਨ ਦੇ ਦੁੱਖਾਂ 'ਤੇ ਅਨੇਕਾਂ ਭਾਵੇਂ ਸੰਕਟ ਟੁੱਟ ਜਾਣ, ਪਰ ਤੈਨੂੰ ਰੱਬ ਦੀ ਯਾਦ ਹੋਈ ਤਾਂ ਤੇਰੇ ਜੀਵਨ ਵਿੱਚ ਸੁੱਖ ਹੋਵੇਗਾ, ਦੁਖੀ ਨਹੀਂ ਹੋਵੇਗਾ। ਗੁਰਮਤ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਜੇ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਤੇਰੇ ਜੀਵਨ ਵਿੱਚ ਦੁੱਖਾਂ ਦਾ ਪ੍ਰਵੇਸ਼ ਤਾਂ ਹੋਇਆ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੇ ਕੋ ਹਾਰੀ, ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾਂ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮ, ਨਾਨਕ ਤਿਸ ਬਲਿਹਾਰੀ। ਜਿੰਨੀ ਨਾਮ ਵਿਸਾਰਿਆ ਸੇ ਓਤ ਦੇਖੇ ਖੇ, ਪੁੱਤਰ ਮਿੱਤਰ ਬਿਲਾਸ ਬੰਤਾ ਟੂਟ ਤੇ ਇਹਨੇ ਮੇਰੇ ਮਨ ਨਾਮ ਨਿਤ ਨਿਤ ਲੈ ਜਲਤ ਨਾਹੀਂ ਅਗਨ ਸਾਗਰ ਸੂਕ ਮਨ ਤਨ ਦੇ ਬਿਰਖ ਛਾਇਆ ਜੈਸੇ ਬਿਨਸਤ ਪਵਨ ਝੂਲਤ ਮੇ ਹਰ ਭਗਤ ਦ੍ਰਿੜ ਮਿਲ ਸਾਧ ਨਾਨਕ ਤੇਰੇ ਕਾਮ ਆਵਤ ਇਹ ਆਪਣੀ ਜ਼ਿੰਦਗੀ ਦੇ ਅੰਦਰ ਰੱਬੀ ਗੁਣਾਂ ਨੂੰ ਧਾਰਨ ਕਰਕੇ ਦੇਖ ਫਿਰ ਦੁੱਖ ਵੀ ਹੋਏ ਤੈਨੂੰ ਦੁੱਖ ਵੀ ਸੁੱਖ ਪ੍ਰਤੀਤ ਹੋਣ ਲੱਗ ਪੈਣੇ ਤੈਨੂੰ ਦੁੱਖ ਵੀ ਲੱਗਣ ਲੱਗ ਪੈਣਾ ਕਿਤਿਆਂ ਦੁੱਖ ਭੂਕ ਸਦਮਾਰ ਇਹ ਵੀ ਦਾਤ ਤੇਰੀ ਦਾ ਤਾਰ ਤੇਰੇ ਜੀਵਨ ਵਿੱਚ ਦੁੱਖ ਤਾਂ ਪ੍ਰਵੇਸ਼ ਕੀਤਾ ਕਿਉਂਕਿ ਤੂੰ ਆਪਣੇ ਅਸਲੇ ਤੋਂ ਆਪਣੇ ਪਿਆਰੇ ਤੋਂ ਆਪਣੇ ਪਰਮੇਸ਼ੁਰ ਤੋਂ ਵਿਛੜ ਗਿਆ ਹੁਣ ਦੁੱਖ ਅਤੇ ਸੁੱਖ ਵਿੱਚ ਤਾਂ ਹੀ ਤਬਦੀਲ ਹੋ ਸਕਦਾ ਹੈ ਨਾ ਮੈਂ ਇੱਕ ਵਾਰੀ ਫਿਰ ਬੇਨਤੀ ਕਰਦੀ ਹਾਂ ਕੋਲੇ ਦੀ ਉਦਾਹਰਣ ਨੂੰ ਫਿਰ ਦਿਮਾਗ 'ਚ ਰੱਖੋ ਜੇ ਉਪਰਾਲੇ ਤਾਂ ਬੜੇ ਕੀਤੇ ਪਰ ਉਹਦਾ ਰੰਗ ਨਹੀਂ ਪਰਤਿਆ ਰੰਗ ਕਦੋਂ ਪਰਤਿਆ ਜਦੋਂ ਉਹਨੂੰ ਵਿਛੜੇ ਹੋਏ ਨੂੰ ਮਿਲਾ ਦਿੱਤਾ ਸਾਹਿਬ ਕਹਿੰਦੇ ਬਾਕੀ ਉਪਰਾਲੇ ਕਰਦਾ ਫਿਰਦਾ ਬਹੁਤ ਯਤਨ ਸੁੱਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਦੁੱਖ ਦਾ ਤਾਂ ਯਤਨ ਹੀ ਕੋਈ ਨਹੀਂ ਸੀ ਕੀਤਾ ਯਤਨ ਤਾਂ ਸਾਰੇ ਸੁੱਖਾਂ ਦੇ ਕੀਤੇ ਸਨ ਪਰ ਤੇਰੀ ਝੋਲੀ ਵਿੱਚ ਸੁੱਖ ਪਿਆ ਕਿਉਂ ਨਹੀਂ ਦੁਖੀ ਕਿਉਂ ਇੰਨਾ ਬਲਕਿ ਜਦੋਂ ਤੇਰੇ ਕੋਈ ਕੋਲ ਬੈਠੇ ਤੇ ਪ੍ਰਤੀਤ ਹੁੰਦਾ ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ ਤੇਰੇ ਕੋਲ ਤੇ ਦੁੱਖ ਦੀਆਂ ਪੰਡਾਂ ਭਰੀਆਂ ਪਈਆਂ ਨੇ ਸੁੱਖ ਇੱਕ ਵੀ ਨਹੀਂ ਹੈ ਲੋਕਾਂ ਨੂੰ ਭੁਲੇਖਾ ਸੀ ਇਹ ਦੁੱਖ ਕਿਉਂ ਆਏ ਹਜ਼ੂਰ ਕਹਿੰਦੇ ਕੁਛ ਕਰਨ ਦੀ ਲੋੜ ਨਹੀਂ ਜਿੱਥੋਂ ਵਿਛੜਿਆ ਹੋਇਆ ਬਸ ਉਹਦੇ ਨਾਲ ਜੁੜ ਜਾ ਤੇਰੇ ਦੁੱਖਾਂ ਨੇ ਸੁੱਖਾਂ ਵਿੱਚ ਤਬਦੀਲ ਹੋ ਜਾਣਾ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ ਦੁੱਖ ਬਿਨਸੇ ਸੁੱਖ ਪਾਇਆ ਗੁਰਸੇਵਾ ਤੇ ਸੁੱਖ ਉਪਜੈ ਫਿਰ ਦੁੱਖ ਨਾ ਲੱਗੇ ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਸ਼ਨਾ ਵਸਾਏ ਪਰਮੇਸ਼ੁਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਤੇਰੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਏਗਾ ਇੱਕ ਵਾਰੀ ਮਾਲਕ ਦੀ ਬਖਸ਼ਿਸ਼ ਦਾ ਪੱਲਾ ਪਕੜ ਕੇ ਦੇਖ ਇੱਕ ਵਾਰੀ ਗੁਰੂ ਦੀ ਰਹਿਮਤ ਦਾ ਪੱਲਾ ਪਕੜ ਕੇ ਵੇਖ ਇੱਕ ਵਾਰੀ ਗੁਰੂ ਚਰਨਾਂ ਵਿੱਚ ਆ ਕੇ ਦੇਖ ਤੇਰੇ ਦੁੱਖਾਂ ਦਾ ਇਲਾਜ ਮਾਲਕ ਦੇ ਕੋਲ ਹੈ ਇੱਕ ਬਚਨ ਕਹਿ ਕੇ ਮੈਂ ਸੰਤ ਦੀ ਸ਼ੁਰੂਆਤ ਕਰਨੀ ਹੈ ਕਿਉਂਕਿ ਅੱਜ ਸ਼ਬਦ ਲਮੇਰਾ ਨਾਲ ਨਾਲ ਆਪਾਂ ਚੱਲਾਂਗੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਜਿਸ ਕਾ ਛੋਟੀ ਜਿਹੀ ਉਦਾਹਰਨ ਦੇ ਦਿਆਂ ਅੱਜ ਦਾ ਸਮਾਂ ਇਲੈਕਟ੍ਰੋਨਿਕ ਦਾ ਸਮਾਂ ਸਭ ਦੇ ਘਰ ਵਿੱਚ ਛੋਟੀ ਜਾਂ ਮੋਟੀ ਕੋਈ ਨਾ ਕੋਈ ਚੀਜ਼ ਇਲੈਕਟ੍ਰੋਨਿਕ ਦੀ ਹੈ ਅਤੇ ਤੁਸੀਂ ਦੇਖਦੇ ਹੋ ਜਿਹੜਾ ਬੰਦਾ ਇਲੈਕਟ੍ਰੋਨਿਕ ਦਾ ਸਮਾਨ ਖਰੀਦਦਾ ਟੀ ਵੀ ਖਰੀਦਿਆ ਕੁਝ ਵੀ ਖਰੀਦਿਆ ਫੋਨ ਖਰੀਦਿਆ ਕੋਈ ਚੀਜ਼ ਲਾ ਲਓ ਜਦੋਂ ਖਰੀਦਦਾ ਅਤੇ ਉਹਦੇ ਨਾਲ ਇੱਕ ਛੋਟੀ ਜਿਹੀ ਕਿਤਾਬ ਮਿਲਦੀ ਹੈ ਉਹ ਕਿਤਾਬ ਦੇ ਉੱਤੇ ਦੋ ਗੱਲਾਂ ਲਿਖੀਆਂ ਹੁੰਦੀਆਂ ਨੇ ਨੰਬਰ ਇੱਕ ਜਿਹੜੀ ਚੀਜ਼ ਖਰੀਦ ਕੇ ਲੈ ਕੇ ਚੱਲਿਓ ਇਹਦੀ ਗਰੰਟੀ ਹੈ ਬਾਈ ਚਾਂਸ ਖਰਾਬ ਹੋ ਜਾਏ ਤੁਸੀਂ ਸਾਡੇ ਕੋਲ ਵਾਪਸ ਲੈ ਆਇਓ ਠੀਕ ਹੋਈ ਠੀਕ ਕਰਵਾਵਾਂਗੇ ਨਹੀਂ ਨਵੀਂ ਵਾਪਸ ਦੇ ਦਿਆਂਗੇ ਕਿੱਡਾ ਵਧੀਆ ਗੱਲ ਹੈ ਉਹ ਜਿਹਦੀ ਚੀਜ਼ ਹੈ ਉਸੇ ਨੇ ਨਾਲ ਜ਼ਿੰਮੇਵਾਰੀ ਲੈ ਲਈ ਬਾਈ ਚਾਂਸ ਖਰਾਬ ਹੋਵੇ ਤੁਸੀਂ ਮੇਰੇ ਕੋਲ ਲੈ ਕੇ ਆਇਓ ਦੂਜੀ ਗੱਲ ਉਹਨਾਂ ਇਹ ਕੀਤੀ ਬੜੀ ਪਿਆਰੀ ਕਹਿਣ ਲੱਗੇ ਸੱਜਣਾ ਇਹਦੇ ਨਾਲ ਮੈਂ ਤੈਨੂੰ ਇੱਕ ਕਿਤਾਬ ਦੇ ਵਿੱਚ ਤਰੀਕਾ ਲਿਖਿਆ ਹੋਇਆ ਇਹਨੂੰ ਵਰਤਣਾ ਇਵੇਂ ਹੈ ਜੇ ਤੂੰ ਇਵੇਂ ਵਰਤੇਗਾ ਇਵੇਂ ਵਰਤਦਿਆਂ ਬਾਈ ਚਾਂਸ ਖਰਾਬ ਹੋ ਜਾਏ ਸਾਡੀ ਜ਼ਿੰਮੇਵਾਰੀ ਹੈ ਸੱਚ ਕਰਕੇ ਜਾਣੇ ਉਹ ਗੁਰੂ ਨੇ ਆ ਜੀਵਨ ਦਿੱਤਾ ਜੀਵਨ ਦੇ ਕੇ ਗੁਰੂ ਨੇ ਰੱਬ ਦੀ ਬਾਣੀ ਨਾਲ ਦੇ ਦਿੱਤੀ ਕਹਿਣ ਲੱਗੇ ਪੁੱਤ ਇੱਕ ਗੱਲ ਚੇਤਾ ਰੱਖੀ ਇੱਕ ਗੱਲ ਚੇਤਾ ਰੱਖੀ ਆ ਜੀਵਨ ਰੂਪ ਹੀਰਾ ਤੈਨੂੰ ਮੈਂ ਦੇਣ ਲੱਗਿਆ ਬਾਏ ਚਾਂਸ ਇਹਦੇ ਵਿੱਚ ਕੋਈ ਨੁਕਸ ਪੈ ਜਾਏ ਵਰਤਣ ਦਾ ਤਰੀਕਾ ਮੈਂ ਤੈਨੂੰ ਦੱਸ ਚੱਲੀ ਹੈ ਵਰਤਣ ਦਾ ਤਰੀਕਾ ਆਹ ਹੈ ਜੀਵਨ ਰੂਪੀ ਹੀਰੇ ਨੂੰ ਇਵੇਂ ਵਰਤੀ ਬਾਏ ਚਾਂਸ ਕੋਈ ਤੇਰੇ ਕੋਲੋਂ ਗਲਤੀ ਹੋ ਜਾਏ ਬਾਏ ਚਾਂਸ ਕੋਈ ਅਚਾਨਕ ਗਲਤੀ ਹੋ ਜਾਏ ਕੋਈ ਇਹਦੇ ਵਿੱਚ ਦੁੱਖ ਆ ਜਾਏ ਫਿਰ ਇੱਕ ਕੰਮ ਕਰੀ ਫਿਰ ਕਿਧਰੇ ਨਾ ਜਾਈ ਕਿਸੇ ਹੋਰ ਕਾਰੀਗਰ ਕੋਲੋਂ ਨਾ ਖੁਲਵਾ ਲਈ ਬੜੇ ਲੋਕ ਤੈਨੂੰ ਦੱਸਣਗੇ ਬੜੀਆਂ ਛੋਟੀਆਂ ਛੋਟੀਆਂ ਦੁਕਾਨਾਂ ਪਾਈ ਬੈਠੇ ਹੁੰਦੇ ਨੇ ਜਿਹੜੇ ਕਹਿ ਦਿੰਦੇ ਨੇ ਭਲਿਆ ਇੱਕ ਗੱਲ ਚੇਤਾ ਰੱਖੀ ਮੈਂ ਥੋੜ੍ਹੇ ਪੈਸਿਆਂ ਵਿੱਚ ਠੀਕ ਕਰ ਦਿੰਦਾ ਮੈਂ ਬੜੀ ਜਲਦੀ ਠੀਕ ਕਰ ਦਿੰਦਾ ਕਿਤੇ ਗਲਤੀ ਨਾ ਕਰੀ ਉਹਨਾਂ ਕੋਲੋਂ ਨਾ ਖੁਲਵਾ ਲਈ ਜੇ ਉਹਨਾਂ ਕੋਲੋਂ ਖੁਲਵਾ ਲਿਆ ਮਾਲਕ ਦੀ ਗਰੰਟੀ ਖਤਮ ਹੋ ਜਾਣੀ ਹੈ ਕਿੰਨਾ ਪਿਆਰਾ ਬਚਨ ਹਜ਼ੂਰ ਨੇ ਬਖਸ਼ਿਸ਼ ਕੀਤਾ ਜਿਸ ਕਾ ਤਨ ਆ ਤਨ ਤਾਂ ਤੇਰਾ ਮਾਂ ਦੇ ਪੇਟ ਵਿੱਚ ਰੱਬ ਨੇ ਘੜਿਆ ਹੈ ਨਾ ਜਿਸ ਕਾ ਤਨ ਮਨ ਮਨ ਵੀ ਬਹੁਤਾਤ ਲੋਕ ਨੇ ਐਸੇ ਜਿਹੜੇ ਭੁਲੇਖਿਆਂ ਵਿੱਚ ਪਾ ਦਿੰਦੇ ਨੇ ਫਲਾਣੇ ਬਾਬੇ ਨੇ ਸੇਬ ਦਿੱਤਾ ਤਾਂ ਸਾਡੇ ਘਰ ਬੱਚਾ ਹੋਇਆ ਮੈਂ ਬੇਨਤੀ ਕਰਾਂ ਤਨ ਤਾਂ ਰੱਬ ਦਾ ਦਿੱਤਾ ਪਰ ਚਲੋ ਤਨ ਵੀ ਮੰਨ ਲਓ ਕਿਸੇ ਤਰ੍ਹਾਂ ਮਨ ਦਾ ਭਰਮ ਹੋਵੇ ਕਹਿਣ ਲੱਗੇ ਮਨ ਤੇ ਰੱਬ ਦਾ ਦਿੱਤਾ ਹੈ ਨਾ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿੰਨ ਕੀ ਸੁਣਿਆ ਉਹਦੇ ਕੋਲ ਆ, ਉਹਦੇ ਕੋਲ ਆ, ਉਹਦੇ ਕੋਲ ਬੇਨਤੀ ਕਰ, ਉਹਦੇ ਕੋਲ ਜੋਦੜੀ ਕਰ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿੰਨ ਕੀ ਸੁਣਿਆ ਦੁੱਖ ਸੁੱਖ ਮੇਰਾ, ਤੋ ਬਿਦ ਨੀਕੀ ਖਟਾਨੀ। ਉਹਨੇ ਐਡੀ ਕਿਰਪਾ ਕਰ ਦਿੱਤੀ, ਉਹਨੇ ਮੇਰਾ ਦੁੱਖ ਸੁੱਖ ਸੁਣਿਆ ਅਤੇ ਸੁਣ ਕੇ ਮੇਰੀ ਜੀਵਨ ਦੀ ਹਾਲਤ ਚੰਗੀ ਬਣਾ ਦਿੱਤੀ, ਕਿਉਂਕਿ ਉਹਨੇ ਗਰੰਟੀ ਲਈ ਸੀ। ਰੱਬ ਨੇ ਜਦੋਂ ਤੈਨੂੰ ਪੈਦਾ ਕੀਤਾ, ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇਰੇ ਨਾਲ ਭੇਜ ਦਿੱਤੀ ਅਤੇ ਤੈਨੂੰ ਦੱਸ ਦਿੱਤਾ ਉਹ ਬੰਦਿਆ, ਬਾਏ ਚਾਂਸ ਤੇਰੇ ਜੀਵਨ ਵਿੱਚ ਗਲਤੀ ਹੋ ਜਾਏ, ਤੇਰੇ ਜੀਵਨ ਵਿੱਚ ਕੋਈ ਉਤਰਾਅ ਚੜ੍ਹਾਅ ਆ ਜਾਏ, ਕੋਈ ਦੁੱਖ ਸੁੱਖ ਹੋਵੇ, ਅਤੇ ਗੁਰੂ ਕੀ ਬਾਣੀ ਨਾਲ ਆਪਣੇ ਜੀਵਨ ਦਾ ਸੰਬੰਧ ਰੱਖੀ, ਸੱਚ ਕਰਕੇ ਜਾਣੀ ਤੂੰ ਮਾਲਕ ਦੇ ਨੇੜੇ ਹੋ ਜਾਏਗਾ, ਤੇਰੇ ਦੁੱਖ ਜਿਹੜੇ ਨੇ ਉਹ ਮੁੜ ਸੁੱਖਾਂ ਵਿੱਚ ਤਬਦੀਲ ਹੋ ਜਾਣਗੇ। ਜੀ ਕੀ ਇੱਕ ਹੈਗੀ ਪੈਮਾਨੀ, ਅਬਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਜਿੰਨੇ ਵੀ ਯਤਨ ਬਾਕੀ ਕਰਦੇ ਹੋ ਉਹਨਾਂ ਦੀ ਇੱਕ ਤਿਲ ਮਾਤਰ ਕੀਮਤ ਨਹੀਂ ਪੈਣੀ। ਅਤੇ ਇਹ ਤਾਂ ਗੱਲ ਤਾਂ ਬਣਨੀ ਹੈ ਜੇ ਗੁਰੂ ਕੀ ਬਾਣੀ ਨੂੰ, ਰੱਬ ਦੇ ਸਿਮਰਨ ਨੂੰ, ਰੱਬੀ ਗੁਣਾਂ ਨੂੰ, ਰੱਬੀ ਯਾਦ ਨੂੰ ਆਪਣੇ ਜੀਵਨ ਦਾ ਆਧਾਰ ਬਣਾਏਗਾ। ਨਾਲ ਨਾਲ ਵਿਚਾਰਾ ਕਰਦੇ ਜਾਵਾਂਗੇ, ਸਤਿਗੁਰੂ ਜੀ ਕਿਰਪਾ ਕਰਦੇ ਨੇ, ਸ਼ੁਰੂਆਤ ਵਿੱਚੋਂ ਆਪਾਂ ਸ਼ੁਰੂ ਕਰਨੇ ਹੈ। ਛੰਤ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਅੱਜ ਰਹਿਮਤ ਬਖਸ਼ੀ ਹੈ, ਉਹਨਾਂ ਦੇ ਪਾਵਨ ਬਚਨਾਂ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ 567 ਵਾਰੀ ਆਇਆ। ਅਸੀਂ ਐਵੇਂ ਭਰਮ ਭੁਲੇਖਿਆਂ 'ਚ ਪਏ ਹੋਏ ਹਾਂ, ਜਦੋਂ ਕਦੇ ਕਿਸੇ ਚੀਜ਼ ਨੂੰ ਛੋਟੀ ਕਰਨਾ ਹੋਵੇ, ਤੁਸੀਂ ਅਕਸਰ ਦੇਖਿਓ ਉਹਦਾ ਕੁਝ ਅੰਗ ਪਹਿਲਾਂ ਅਤੇ ਕੁਝ ਅੰਗ ਆਖਰੀ ਇਕੱਠਾ ਕਰ ਦਿੱਤਾ ਜਾਂਦਾ। ਜਦੋਂ ਪਹਿਲਾ ਸ਼ਬਦ ਲਿਆ ਇੱਕੋ ਅੰਕਾਰ ਅਤੇ ਆਖਰੀ ਅੰਗ ਲਿਆ ਸਤਿਗੁਰ ਪ੍ਰਸਾਦ, ਜਦੋਂ ਵੀ ਮੂਲ ਮੰਤਰ ਸਮਾਪਤ ਹੋਏਗਾ ਉਹ ਪ੍ਰਸਾਦ 'ਤੇ ਹੀ ਸਮਾਪਤ ਹੋਏਗਾ। ਭਾਵੇਂ ਉਹਨੂੰ ਵੱਡਾ ਕਹਿ ਲਈਏ, ਭਾਵੇਂ ਸੰਖੇਪ ਰੂਪ ਵਿੱਚ ਕਹਿ ਲਈਏ, ਇੰਨੀ ਵਾਰੀ ਹਜ਼ੂਰ ਨੇ ਇਹ ਪਾਵਨ ਬਚਨ ਬਖਸ਼ਿਸ਼ ਕੀਤੇ ਨੇ, ਫਿਰ ਵੀ ਬੰਦੇ ਨੂੰ ਇੱਕ ਦੀ ਪਹਿਚਾਣ ਨਹੀਂ ਆਈ। ਦੋ ਗੱਲਾਂ ਬੜੀਆਂ ਪਿਆਰੀਆਂ ਨੇ ਮੂਲ ਮੰਤਰ ਦੇ ਅੰਮ੍ਰਿਤ ਬਚਨਾਂ ਵਿੱਚ। ਨੰਬਰ ਇੱਕ, ਬੰਦਿਆ ਰੱਬ ਇੱਕ ਹੈ, ਰੱਬ ਇੱਕ ਹੈ, ਰੱਬ ਦੋ ਨਹੀਂ ਹੋ ਸਕਦੇ। ਦੂਜੀ ਗੱਲ, ਉਹਦੇ ਮਿਲਾਪ ਦਾ ਤਰੀਕਾ ਕੇਵਲ ਗੁਰਪ੍ਰਸਾਦ ਹੈ, ਗੁਰੂ ਦੀ ਕਿਰਪਾ ਹੈ ਜੀ।
ਆਸਾ ਸ਼ੰਤ ਮਹਲਾ ਚੌਥਾ।
ਆਸਾ ਰਾਗ ਦੇ ਵਿੱਚ ਸ਼ੰਤ ਨੇ ਅਤੇ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਾਵਨ ਸ਼ੰਤ ਨੇ ਜੀ।
ਹਰ ਹਰ ਕਰਤਾ ਦੁਖ ਬਿਨਾਸਨ, ਪਤਤ ਪਾਵਨ ਹਰ ਨਾਮ ਜੀਓ।
ਹਰ ਹਰ ਕਰਤਾ, ਹਰੀ ਪਰਮੇਸ਼ਰ ਹੀ ਦੁਨੀਆਂ ਦਾ ਕਰਤਾ ਹੈ, ਉਹੀਓ ਬਣਾਉਣ ਵਾਲਾ ਹੈ, ਉਹੀਓ ਪ੍ਰਤਿਪਾਲਣਾ ਕਰਨ ਵਾਲਾ ਹੈ, ਉਹੀਓ ਸੰਭਾਲਣ ਵਾਲਾ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ। ਪਤਤ ਪਾਵਨ ਹਰ ਨਾਮ ਜੀਓ। ਕਹਿਣ ਲੱਗੇ ਫਿਰ ਦੂਜੀ ਵੱਡੀ ਗੱਲ ਇਹ ਹੈ, ਉਹਦਾ ਜਿਹੜਾ ਨਾਮ ਹੈ ਨਾ, ਉਹ ਪਤਤਾ ਨੂੰ ਪਾਵਨ ਕਰਨ ਵਾਲਾ ਹੈ। ਪਤਤ ਸ਼ਬਦ ਦਾ ਅਰਥ ਹੁੰਦਾ ਹੈ ਵਿਕਾਰਾਂ ਦੀ ਦੁਨੀਆਂ ਵਿੱਚ ਡਿੱਗਿਆ ਹੋਇਆ ਬੰਦਾ, ਧਰਮ ਦੀ ਦੁਨੀਆਂ ਤੋਂ ਡੋਲਿਆ ਹੋਇਆ ਬੰਦਾ, ਕੇਵਲ ਸਰੀਰਕ ਤੌਰ 'ਤੇ ਪਤਤ। ਅਸੀਂ ਉਹਨਾਂ ਦਾ ਜ਼ਿਕਰ ਬੜਾ ਕਰਨੇ ਹੈ, ਪਰ ਯਾਦ ਰੱਖਿਓ ਜੇ ਜਿਹੜੇ ਅਧਿਆਤਮਿਕ ਤੌਰ 'ਤੇ ਪਤਤ ਨੇ, ਅਸੀਂ ਉਹਨਾਂ ਦਾ ਬਹੁਤੀ ਵਾਰੀ ਜ਼ਿਕਰ ਨਹੀਂ ਕਰਦੇ। ਜੇ ਕੋਈ ਚੰਗੇ ਕਕਾਰ ਵੀ ਰੱਖ ਲਵੇ ਪਰ ਉਹਦਾ ਆਪਣਾ ਜੀਵਨ ਡਿੱਗਿਆ ਹੋਇਆ, ਹਜ਼ੂਰ ਕਹਿੰਦੇ ਸੱਚ ਕਰਕੇ ਜਾਣੇ ਹੋ, ਉਹ ਵੀ ਲੋਕ ਪਤਤ ਨੇ, ਉਹ ਵੀ ਲੋਕ ਪਤਤ ਨੇ। ਮੈਨੂੰ ਮਾਫ਼ ਕਰਿਓ ਜੇ ਜੇ ਅੰਦਰਲੇ ਪਤਤ ਦੀ ਗੱਲ ਕਰੀਏ, ਉਹਨਾਂ ਦੀ ਗਿਣਤੀ ਬਹੁਤਿਆਂ ਵਿੱਚ ਹੈ। ਬਾਹਰ ਵੀ ਅੱਜ ਤਾਂ ਸਾਡੀ ਕੌਮ ਦਾ ਹਾਲ ਬੁਰਾ ਹੈ, ਬਾਹਰੀ ਤੌਰ 'ਤੇ ਵੀ ਅਸੀਂ ਪਤਤ ਹੈ। ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਇਹਨਾਂ ਦਿਨਾਂ ਵਿੱਚ ਵਕਤ ਇੰਨਾ ਨਹੀਂ ਹੁੰਦਾ ਸਾਰੀਆਂ ਗੱਲਾਂ ਖੁੱਲ੍ਹ ਕੇ ਕਰ ਸਕਾਂ। ਜੇ ਤੁਸੀਂ ਗੁਰੂ ਦੇ ਸਿੱਖ ਹੋ ਨਾ, ਜੇ ਤੁਹਾਡੇ ਅੰਦਰ ਥੋੜ੍ਹਾ ਬਹੁਤਾ ਵੀ ਦਰਦ ਹੈ, ਜੇ ਤੁਹਾਡੇ ਅੰਦਰ ਥੋੜ੍ਹਾ ਬਹੁਤਾ ਵੀ ਕਣੀ ਆਪਣੇ ਗੁਰੂ ਦੇ ਪਿਆਰ ਦੀ ਹੈ, ਤਾਂ ਇਹਨਾਂ 6-7 ਦਿਨਾਂ ਵਿੱਚ ਜਿਹਨੂੰ ਨਹੀਂ ਆਉਂਦਾ ਉਹ ਪੜ੍ਹਿਓ, ਜਿਹੜਾ ਪੜ੍ਹ ਲੈਂਦਾ ਉਹ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਿਓ ਭਈ ਗੁਰੂ ਕਲਗੀਧਰ ਦੇ ਪੁੱਤਰਾਂ ਨੇ ਕਿਵੇਂ ਕੁਰਬਾਨੀਆਂ ਦੇ ਕੇ ਤੇਰਾ ਆ ਜੀਵਨ ਬਣਾਇਆ ਸੀ। ਉਹ ਪੁੱਤਰਾ, ਤੈਨੂੰ ਜੀਵਨ ਬਖਸ਼ਿਸ਼ ਕੀਤਾ ਸੀ, ਅਤੇ ਅੱਜ ਪਤਿਤ ਹੋ ਕੇ ਆਪਣਾ ਜੀਵਨ ਗੁਜ਼ਾਰਨ ਵਾਲੇ ਆ। ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀਆਂ ਕੁਰਬਾਨੀਆਂ ਦੇਖ, ਉਹਨਾਂ ਸੱਤਾਂ ਦਿਨਾਂ ਦੀਆਂ ਗੱਲਾਂ, ਕਦੇ ਮਾਂ ਗੁਜਰੀ ਦੀਆਂ ਗੱਲਾਂ, ਕਦੇ ਸਾਹਿਬਜ਼ਾਦਿਆਂ ਦੀਆਂ ਗੱਲਾਂ। ਮੈਂ ਨਿੱਕੀ ਜਿਹੀ ਇੱਕ ਗੱਲ ਕਹਿ ਕੇ ਅੱਗੇ ਤੁਰ ਜਾਣਾ ਸ਼ੰਤ ਲੰਮੇ। ਗੁਰੂ ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜੀ ਵਿੱਚੋਂ ਨਿਕਲਣ ਲੱਗੇ ਨੇ। ਸਿੰਘਾਂ ਨੇ ਰਾਤ ਨੂੰ ਹੁਕਮ ਕਰ ਦਿੱਤਾ, ਸਾਡੇ ਜਿਹੇ ਲੱਖਾਂ ਪੈਦਾ ਕਰੇਗਾ ਤੂੰ ਪਾਤਸ਼ਾਹ, ਅਸੀਂ ਕੋਈ ਜਗਤ ਦਾ ਥੰਮਣਾ ਨਹੀਂ। ਜੇ ਤੂੰ ਨਾ ਰਿਹਾ ਦਸ਼ਮੇਸ਼ ਦੂਲੇ, ਗੋਬਿੰਦ ਸਿੰਘ ਮੁੜ ਕੇ ਫਿਰ ਜੰਮਣਾ ਨਹੀਂ, ਤੈਨੂੰ ਅੱਜ ਦੀ ਰਾਤ ਇੱਥੋਂ ਨਿਕਲਣਾ ਪਵੇਗਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੁਕਮ ਮੰਨ ਕੇ ਤੁਰ ਚੱਲੇ ਨੇ। ਜਦੋਂ ਤੁਰਨ ਲੱਗੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ, ਭਾਈ ਸੰਤ ਸਿੰਘ ਗੁਰੂ ਦੇ ਪਿਆਰ ਵਾਲੇ ਕੋਲ ਖਲੋਤੇ ਨੇ, ਅੱਖਾਂ ਭਰ ਆਏ। ਇੱਕ ਬਚਨ ਆਖਿਆ, ਮੇਰਾ ਦਿਆ ਸਾਈਆਂ ਮਹਿਲਾਂ ਵਿੱਚ ਰਹਿਣ ਵਾਲੇ ਆ, ਅਤਿਅੰਤ ਜੀਵਨ ਦੇ ਸੁੱਖਾਂ ਦੇ ਮਾਲਕ ਹੋਣ ਦੇ ਬਾਵਜੂਦ ਵੀ ਅੱਜ ਨਾ ਸਾਡੇ ਕੋਲ ਘੋੜਾ ਹੈ, ਅੱਜ ਨਾ ਸਾਡੇ ਕੋਲ ਫੌਜਾਂ ਨੇ, ਤੇਰੇ ਨਾਲ ਭੇਜਣ ਜੋਗੀਆਂ ਫੌਜਾਂ ਵੀ ਨਹੀਂ ਅੱਜ ਸਾਡੇ ਕੋਲ। ਨਾ ਸਾਡੇ ਕੋਲ ਘੋੜਾ, ਨਾ ਸਾਡੇ ਕੋਲ ਫੌਜਾਂ, ਨਾ ਸਾਡੇ ਕੋਲ ਪਾਲਕੀਆਂ, ਨਾ ਸਾਡੇ ਕੋਲ ਰੱਥ, ਨਾ ਸਾਡੇ ਕੋਲ ਕੋਈ ਸਾਜੋ ਸਮਾਨ। ਅੱਜ ਤੈਨੂੰ ਇਵੇਂ ਹੀ ਜਾਣਾ ਪਏਗਾ। ਆਹ ਇੱਕ ਤੇਰਾ ਜੋੜਾ ਹੈ ਜਿਹੜਾ ਤੂੰ ਇੱਥੇ ਸੇਵਾ ਕਰਦਿਆਂ ਖੋਲ੍ਹ ਕੇ ਰੱਖਿਆ ਹੋਇਆ, ਜੋੜਾ ਪਾ ਲੈ ਮੇਰਾ ਆਉਂਦਿਆਂ ਸਾਈਆਂ, ਵਿਖੜੇ ਪਿੰਡੇ ਦੇ ਵਿੱਚੋਂ ਦੀ ਜਾਣਾ। ਗੁਰੂ ਕਲਗੀਧਰ ਪਾਤਸ਼ਾਹ ਨੇ ਅੱਜ ਆਪਣੇ ਚਰਨਾਂ ਦੇ ਨਾਲ ਆਪਣਾ ਹੀ ਜੋੜਾ ਪਾਸੇ ਕਰ ਦਿੱਤਾ। ਕਹਿਣ ਲੱਗੇ, ਸਿੱਖਾ ਜੇ ਘੋੜਾ ਨਹੀਂ, ਜੇ ਫੌਜਾਂ ਨਹੀਂ, ਜੇ ਰੱਥ ਨਹੀਂ, ਕੋਈ ਗੱਲ ਨਹੀਂ, ਤਦ ਵੀ ਕੋਈ ਗੱਲ ਨਹੀਂ, ਜੋੜਾ ਹੈ, ਪਰ ਅੱਜ ਮੈਂ ਜੋੜਾ ਵੀ ਨਹੀਂ ਪਾਉਣਾ, ਅੱਜ ਮੈਂ ਜੋੜਾ ਵੀ ਨਹੀਂ ਪਾਉਣਾ। ਉਹ ਦਾਤਿਆ ਰਾਤ ਦਾ ਵਕਤ ਹੈ, ਵਿਖੜੇ ਪੈਂਦੇ ਨੇ, ਕੱਚੇ ਰਾਹ ਨੇ, ਬੜੇ ਕੰਡਿਆਂ ਨੇ, ਬੜੀਆਂ ਝਾੜੀਆਂ ਨੇ, ਬੜੇ ਪੱਥਰਾਂ ਨੇ, ਬਹੁਤ ਹੀ ਠੰਡ ਨੇ, ਤੇਰੇ ਪੈਰਾਂ ਦਾ ਹਾਲ ਬੁਰਾ ਕਰ ਦੇਣਾ। ਸਾਹਿਬ ਕਹਿੰਦੇ, ਉਹ ਸਿੱਖਾ ਮੇਰੇ ਕੋਲੋਂ ਕੰਡਿਆਂ ਦਾ ਦੁੱਖ ਸਹਾਰ ਹੋ ਜਾਏਗਾ, ਮੇਰੇ ਕੋਲੋਂ ਪੱਥਰਾਂ ਦਾ ਦੁੱਖ ਸਹਾਰ ਹੋ ਜਾਏਗਾ, ਮੇਰੇ ਕੋਲੋਂ ਬਹੁਤ ਹੀ ਠੰਡ ਦਾ ਦੁੱਖ ਸਹਾਰ ਹੋ ਜਾਏਗਾ, ਮੇਰੇ ਕੋਲੋਂ ਵਿਖੜੇ ਪੈਂਡਿਆਂ ਦਾ ਦੁੱਖ ਸਹਾਰ ਹੋ ਜਾਏਗਾ, ਪਰ ਮੈਂ ਜੋੜਾ ਨਹੀਂ ਜੇ ਪਾਉਣਾ। ਜੇ ਮੈਂ ਨਿਕਲ ਕੇ ਗਿਆ ਚਮਕੌਰ ਦੀ ਗੜੀ ਵਿੱਚੋਂ, ਕਿਸੇ ਸਿੱਖ ਦੇ ਅਚਾਨਕ ਲੜਦਿਆਂ ਦੁਮਾਲਾ ਖੁੱਲ੍ਹਿਆ ਹੋਇਆ, ਕੇਸ ਖਿਲਰੇ ਹੋਏ, ਜੇ ਮੇਰਾ ਪੈਰ ਕਿਤੇ ਕੇਸਾਂ 'ਤੇ ਰੱਖਿਆ ਗਿਆ, ਮੇਰੇ ਕੋਲੋਂ ਉਹ ਦੁੱਖ ਨਹੀਂ ਜੇ ਸਹਾਰ ਹੋਣਾ, ਮੈਂ ਦੁੱਖ ਕੰਡਿਆਂ ਦਾ ਸਹਾਰ ਲਾਂਗਾ, ਪਰ ਕਿਸੇ ਸਿੱਖ ਦੇ ਪੈਰ ਕੇਸਾਂ ਉੱਤੇ ਆ ਗਿਆ, ਮੇਰੇ ਕੋਲੋਂ ਨਹੀਂ ਜੇ ਸਹਾਰਿਆ ਜਾਣਾ। ਉਹ ਸਿੱਖਾ ਇਹਨਾਂ ਦਿਨਾਂ ਵਿੱਚ ਸੋਚ ਹੋਏ, ਜਿਹੜੇ ਗੁਰੂ ਕਲਗੀਧਰ ਨੇ ਤੈਨੂੰ ਇੰਨਾ ਸੋਹਣਾ ਸਰੂਪ ਦਿੱਤਾ, ਆ ਦਾਤ ਦਿੱਤੀ, ਉਹਨਾਂ ਕੇਸਾਂ ਉੱਤੇ ਜਿਹੜਾ ਗੁਰੂ ਆਪਣਾ ਵੀ ਪੈਰ ਨਹੀਂ ਰੱਖਣਾ ਚਾਹੁੰਦਾ, ਉਹ ਭੁੱਲ ਕੇ ਵੀ ਨਹੀਂ ਰੱਖਣਾ ਚਾਹੁੰਦਾ, ਤੇਰੀ ਖਾਤਰ ਉਹਨੇ ਕੰਡੇ ਸਹਾਰ ਲਏ, ਤੇਰੀ ਖਾਤਰ ਉਹਨੇ ਦੁੱਖ ਸਹਾਰ ਲਏ, ਤੇਰੀ ਖਾਤਰ ਉਹਨੇ ਪੋਹ ਦੀ ਠੰਡ ਸਹਾਰ ਲਈ, ਪਰ ਉਹਨੇ ਨਹੀਂ ਜੇ ਆਪਣੇ ਕੇਸਾਂ ਨੂੰ ਉਹਨੇ ਨਹੀਂ ਜੇ ਆਪਣੇ ਚਰਨਾਂ ਨੂੰ ਕੇਸਾਂ ਨਾਲ ਛੂਹਣ ਦਿੱਤਾ। ਜਦਕਿ ਗੁਰੂ ਕੀ ਬਾਣੀ ਵਿੱਚ ਬਚਨ ਨੇ, ਮੈਂ ਆਪਣੇ ਕੇਸਾਂ ਨਾਲ ਤੇਰੇ ਚਰਨ ਝਾੜਦੇ ਹਾਂ ਗੁਰੂ, ਪਰ ਤੂੰ ਏਡਾ ਅਦਬ ਕਰਨਾ ਕੇਸਾਂ ਦਾ, ਤੂੰ ਨਹੀਂ ਜੇ ਆਪਣਾ ਮੁਬਾਰਕ ਚਰਨ ਲੱਗਣ ਦਿੱਤਾ। ਅੱਜ ਉਸ ਗੱਲ ਨੂੰ ਵਿਚਾਰੀਏ, ਬਾਹਰੀ ਤੌਰ 'ਤੇ ਪਤਿਤ ਵੀ ਹੈ ਅੱਜ, ਤੇ ਅੰਦਰੂਨੀ ਤੌਰ 'ਤੇ ਵੀ ਪਤਿਤ ਹੋ ਗਏ ਹੈ। ਗੁਰੂ ਚਰਨਾਂ ਵਿੱਚ ਅਰਦਾਸ ਕਰੀਏ। ਸਾਹਿਬ ਜੀ ਆਖਦੇ ਨੇ, ਹਰੀ ਪਰਮੇਸ਼ਰ ਉਹ ਦੁਨੀਆ ਦਾ ਕਰਤਾ ਹੈ, ਅਤੇ ਉਹਦਾ ਨਾਮ ਏਡਾ ਵੱਡਾ ਤਾਕਤਵਰ ਹੈ, ਉਹ ਪਤਿਤਾਂ ਨੂੰ ਪਾਵਨ ਕਰਨ ਵਾਲਾ ਹੈ ਜੀ।
ਹਰ ਸੇਵਾ ਭਾਏ ਪਰਮ ਗਤ ਪਾਏ, ਹਰਿਓ ਤਮ ਹਰ ਹਰ ਕਾਮ ਜੀਓ।
ਹਰ ਸੇਵਾ ਭਾਈ, ਜਿਹਨੂੰ ਹਰੀ ਦੀ ਸੇਵਾ ਚੰਗੀ ਲੱਗੀ, ਪਹਿਲਾਂ ਚੰਗਾ ਲੱਗਣਾ ਬਹੁਤ ਜ਼ਰੂਰੀ, ਕਿਉਂਕਿ ਗੁਰਮਤਿ ਵਿੱਚ ਜਿੰਨੇ ਕਾਰਜ ਨੇ ਉਹ ਚਾਉ ਨਾਲ ਨੇ, ਬਤਾ ਰੁੱਧੀ ਨਹੀਂ। ਸਾਹਿਬ ਕਹਿੰਦੇ, ਜਿਨ੍ਹਾਂ ਨੂੰ ਸੇਵਾ ਭਾ ਗਈ ਉਹਨਾਂ ਨੇ ਪਰਮ ਗਤ ਪਾਈ, ਸਭ ਤੋਂ ਉੱਚੀ ਅਧਿਆਤਮਿਕ ਜ਼ਿੰਦਗੀ ਹਾਸਲ ਕਰ ਲਈ। ਸਭ ਤੋਂ ਉੱਤਮ ਕਾਮ ਹੈ ਦੁਨੀਆਂ ਦੇ ਅੰਦਰ ਪਰਮੇਸ਼ਰ ਦੀ ਬੰਦਗੀ ਕਰਨਾ ਜੀ।
ਹਰਿਓ ਤਮ ਕਾਮ ਜਪਿਐ ਹਰ ਨਾਮ, ਹਰ ਜਪਿਐ ਅਸਥਿਰ ਹੋਵੈ।
ਸਮਾਂ ਬਹੁਤ ਨੇੜੇ ਹੈ,
ਪਰ ਆਹ ਪੰਗਤੀ ਮੈਂ ਤੁਹਾਨੂੰ ਫਿਰ ਦੁਬਾਰੇ ਬੇਨਤੀ ਕਰਾਂਗਾ, ਇਹ ਪੰਗਤੀ ਦਾ ਪਾਠ ਇੱਕ ਵਾਰੀ ਫਿਰ ਸੁਣੋ ਅਤੇ ਅੱਜ ਇਹਨੂੰ ਘਰ ਲੈ ਕੇ ਜਾਇਓ, ਜੇ ਪੰਗਤੀ ਨੂੰ ਇਹ ਪੰਗਤੀ ਨੂੰ ਘਰ ਲੈ ਕੇ ਜਾਇਓ, ਇੱਥੇ ਨਾ ਜੇ ਛੱਡ ਜਾਇਓ। ਗੁਰੂ ਰਾਮਦਾਸ ਜੀ ਦਾ ਪਾਵਨ ਸ਼ਬਦ ਹੈ, ਗੁਰੂ ਰਾਮਦਾਸ ਜੀ ਦੇ ਘਰ ਆਇਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੇ ਹੋ, ਆ ਬਚਨ ਘਰ ਨੂੰ ਲੈ ਕੇ ਜਾਇਓ। ਬਾਹਰੀ ਦੁਕਾਨਾਂ 'ਤੇ ਖਰੀਦੀਆਂ ਚੀਜ਼ਾਂ 'ਤੇ ਖਤਮ ਹੋ ਜਾਣੀਆਂ, ਆ ਗੁਰੂ ਕਾ ਸ਼ਬਦ ਤੇਰੇ ਨਾਲ ਨਿਭਣਾ। ਇੱਕ ਵਾਰੀ ਪੰਗਤੀ ਦਾ ਪਾਠ ਫਿਰ ਸਰਵਣ ਕਰੋ ਜੀ।
ਹਾਰਿਓ ਤਮ ਕਾਮ ਜਪਿਐ ਹਰ ਨਾਮ, ਹਰ ਜਪਿਐ ਅਸਥਿ ਰਹੋਵਾ।
ਹਰ ਉੱਤਮ ਕਾਮ, ਮੇਰਾ ਖਿਆਲ ਯਾਦ ਹੋ ਜਾਣਾ ਚਾਹੀਦਾ, ਮੈਂ ਫਿਰ ਵਾਰ ਵਾਰ ਦੁਹਰਾਉਂਦਾ, ਹਰ ਉੱਤਮ ਕਾਮ ਜਪੀਏ ਹਰ ਨਾਮ, ਹਰ ਉੱਤਮ ਕਾਮ ਜਪੀਏ ਹਰ ਨਾਮ। ਪੰਗਤੀ ਘਰ ਲੈ ਕੇ ਜਾਇਓ ਜੇ, ਪੰਗਤੀ ਜੀਵਨ ਵਿੱਚ ਵਸਾ ਲਿਓ ਜੇ, ਪੰਗਤੀ ਅੰਦਰ ਵਸਾ ਲਿਓ ਜੇ। ਸਾਹਿਬ ਕਹਿੰਦੇ ਸਭ ਤੋਂ ਉੱਤਮ ਕਾਮ ਹੈ ਰੱਬੀ ਗੁਣਾਂ ਨੂੰ ਗਾਉਣਾ, ਪਰਮੇਸ਼ੁਰ ਦੀ ਇਬਾਦਤ ਕਰਨੀ। ਉਹ ਗੁਣਾਂ ਨੂੰ ਗਾ ਕੇ ਵੇਖ ਸੱਜਣਾ, ਫਿਰ ਤੇਰੇ ਜੀਵਨ ਵਿੱਚ ਅਸਥਿਰ ਹੋਵੇ, ਤੇਰਾ ਜੀਵਨ ਡੋਲੇਗਾ ਨਹੀਂ, ਅਡੋਲ ਹੋ ਜਾਏਗਾ, ਅਸਥਿਰ ਹੋ ਜਾਵੇਗਾ ਜੀ।
ਜਨਮ ਮਰਨ ਦੋਵੇ ਦੁੱਖ ਮੇਟੇ, ਸਹਿਜ ਹੀ ਸੁਖ ਸੋਵਾ।
ਉਹ ਮਨੁੱਖ ਦੇ ਅੰਦਰ ਜਨਮ ਮਰਨ ਦੀ ਭਟਕਣਾ ਹੀ ਖਤਮ ਹੋ ਜਾਂਦੀ ਹੈ, ਤੇ ਸਦਾ ਸੁੱਖਾਂ ਵਿੱਚ ਜੀਵਨ ਗੁਜ਼ਾਰਦਾ ਹੈ ਜੀ।
ਹਰ ਹਰ ਕਿਰਪਾ ਧਾਰ ਹੋ ਠਾਕੁਰ, ਹਰ ਜਪਿਐ ਆਤਮ ਰਾਮ ਜੀਓ।
ਹੇ ਮੇਰੇ ਵਾਹਿਗੁਰੂ ਜੀ, ਮੇਰੇ 'ਤੇ ਕਿਰਪਾ ਕਰੋ, ਮੇਰੇ 'ਤੇ ਰਹਿਮਤ ਕਰੋ। ਹਰ ਜਪੀਐ ਆਤਮ ਰਾਮ ਜੀਓ, ਮੈਂ ਆਤਮਾ ਦੇ ਰੰਗ ਨਾਲ, ਆਤਮਾ ਦੇ ਪਿਆਰ ਨਾਲ ਮੈਂ ਇਸ ਰੱਬੀ ਗੁਣਾਂ ਨੂੰ ਗਾ ਸਕਾਂ ਜੀ।
ਹਰ ਹਰ ਕਰਤਾ ਦੁੱਖ ਬਿਨਾਸਨ, ਪਤਤ ਪਾਵਨ ਹਰ ਨਾਮ ਜੀਓ।
ਹਰੀ ਪਰਮੇਸ਼ਰ ਕੀ ਦੁਨੀਆਂ ਦਾ ਕਰਤਾ ਹੈ, ਉਹੀਓ ਤੇਰੇ ਦੁੱਖਾਂ ਦਾ ਸਾਂਝੀ ਹੈ, ਉਹੀਓ ਤੇਰੇ ਦੁੱਖਾਂ ਨੂੰ ਸੁੱਖਾਂ ਵਿੱਚ ਤਬਦੀਲ ਕਰ ਸਕਦਾ, ਉਹੀਓ ਪਤਤਾਂ ਨੂੰ ਪਾਵਨ ਕਰਨ ਵਾਲਾ ਹੈ ਜੀ।
ਹਰ ਨਾਮ ਪਦਾਰਥ ਕਲ ਯੁਗ ਉਤਮ, ਹਰ ਜਪਿਐ ਸਤਿਗੁਰ ਪਾਏ ਜੀਓ।
ਮਨੁੱਖ ਦਾ ਮਨ ਜਿੰਨਾ ਪਦਾਰਥਾਂ ਵਿੱਚ ਲੱਗਦਾ ਨਾ, ਉਨਾ ਪਰਮਾਰਥ ਵਿੱਚ ਨਹੀਂ ਲੱਗਦਾ, ਉਨਾ ਪਰਮਾਰਥ ਵਿੱਚ ਨਹੀਂ ਲੱਗਦਾ। ਮੈਂ ਵਾਰ ਵਾਰ ਸੰਕੋਚ ਕਰ ਰਿਹਾ, ਸਾਹਿਬ ਜੀ ਆਖਦੇ ਨੇ, ਕਹਿੰਦੇ ਤੂੰ ਰੱਬ ਦੇ ਨਾਮ ਨੂੰ ਪਦਾਰਥ ਹੀ ਸਮਝ ਲੈ, ਰੱਬ ਦੇ ਨਾਮ ਨੂੰ ਪਦਾਰਥ ਹੀ ਸਮਝ ਲੈ। ਉਹ ਇੱਕ ਇਹੋ ਜਿਹਾ ਪਦਾਰਥ ਹੈ ਜਿਹੜਾ ਸਭ ਤੋਂ ਉੱਤਮ ਹੈ, ਅਤੇ ਉਹਨੇ ਤੇਰੀ ਜ਼ਿੰਦਗੀ ਦੇ ਅੰਦਰ ਹਰ ਵਕਤ ਕੰਮ ਆਉਣਾ ਹੈ ਜੀ।
ਗੁਰਮੁਖ ਹਰ ਪੜੀਐ, ਗੁਰਮੁਖ ਹਰ ਸੁਣੀਐ, ਹਰ ਜਪਤ ਸੁਣਤ ਦੁੱਖ ਜਾਏ ਜੀਓ।
ਗੁਰਮੁਖ ਸ਼ਬਦ ਦਾ ਅਰਥ ਹੈ ਗੁਰੂ ਦੀ ਸ਼ਰਨ ਵਿੱਚ ਪੈ ਕੇ, ਗੁਰੂ ਦੀ ਸ਼ਰਨ ਵਿੱਚ ਪੈ ਕੇ ਸੁਣੀ, ਗੁਰੂ ਤੈਨੂੰ ਦੱਸੇਗਾ ਕੀ ਸੁਣਨਾ, ਗੁਰੂ ਦੀ ਸ਼ਰਨ ਵਿੱਚ ਪੈ ਕੇ ਪੜ੍ਹੀ, ਗੁਰੂ ਤੈਨੂੰ ਦੱਸੇਗਾ ਕਿਵੇਂ ਪੜ੍ਹਨਾ। ਅੱਜ ਕੱਲ੍ਹ ਐਸਾ ਵੀ ਕਾਰਨ ਬਣਿਆ ਹੋਇਆ, ਮੈਨੂੰ ਮਾਫ਼ ਕਰਿਓ ਜੇ, ਸਿਮਰਨ ਦੇ ਨਾਂ 'ਤੇ ਵੀ, ਬੰਦਗੀ ਦੇ ਨਾਂ 'ਤੇ ਵੀ ਕੁਝ ਪੱਗਾਂ ਸਰਕਾਰੀ ਲਾਈ ਜਾਂਦੇ ਨੇ, ਕੁਝ ਪੱਗਾਂ ਅਸੀਂ ਆਪਣੀਆਂ ਆਪ ਲਾਈ ਜਾਂਦੇ ਹਾਂ। ਅੱਜ ਲੋੜ ਹੈ ਇਸ ਗੱਲ ਦੀ, ਗੁਰੂ ਨੂੰ ਪੁੱਛ ਕੇ ਸਿਮਰਨ ਕਰਕੇ ਵੇਖੀ, ਗੁਰੂ ਨੂੰ ਪੁੱਛ ਕੇ ਰੱਬੀ ਇਬਾਦਤ ਕਰਕੇ ਵੇਖੀ, ਗੁਰੂ ਤੈਨੂੰ ਦੱਸੇਗਾ ਸੱਜਣਾ ਕਿਵੇਂ ਰੱਬ ਦੀ ਬੰਦਗੀ ਕਰਨੀ ਹੈ, ਕਿਵੇਂ ਰੱਬ ਦੇ ਗੁਣਾਂ ਨੂੰ ਗਾਉਣਾ। ਪੱਗਾਂ ਲਾਉਣ ਦਾ ਨਾਂ ਸਿਮਰਨ ਨਹੀਂ ਹੁੰਦਾ, ਪੱਗਾਂ ਲਾਉਣ ਦਾ ਨਾਂ ਭਟਕਣ ਦਾ ਸਿਮਰਨ ਨਹੀਂ ਹੁੰਦਾ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਤੇਰਾ ਮਨ ਅਸਥਿਰ ਹੋ ਜਾਵੇਗਾ, ਤੇਰਾ ਮਨ ਡੋਲਣ ਤੋਂ ਹਟ ਜਾਏਗਾ, ਗੁਰੂ ਦੇ ਚਰਨਾਂ ਵਿੱਚ ਜੁੜ ਕੇ, ਗੁਰੂ ਨਾਲ ਜੁੜ ਕੇ, ਗੁਰੂ ਕੋਲੋਂ ਸਿੱਖੀਏ, ਫਿਰ ਜਪਦੇ ਹਾਂ ਸੁਣਦੇ ਹਾਂ, ਸਾਰੀ ਜ਼ਿੰਦਗੀ ਦੇ ਦੁੱਖ ਖਤਮ ਹੋ ਜਾਣਗੇ ਜੀ।
ਹਰ ਹਰ ਨਾਮ ਜਪਿਆ ਦੁੱਖ ਬਿਲਸਿਆ, ਹਰ ਨਾਮ ਪਰਮ ਸੁਖ ਪਾਇਆ।
ਹਰੀ ਦਾ ਨਾਮ ਜਪਿਆ, ਰੱਬੀ ਗੁਣਾਂ ਨਾਲ ਸਾਂਝ ਪਾਈ, ਆਪਣੇ ਮੂਲ ਤੋਂ ਵਿਛੜੇ ਹੋਏ ਤੋਂ ਮਾਲਕ ਨਾਲ ਮਿਲ ਗਿਆ, ਸਤ ਕਰਕੇ ਜਾਣੇ। ਹਜ਼ੂਰ ਜੀ ਕਹਿੰਦੇ ਤੇਰੀ ਜ਼ਿੰਦਗੀ ਦੇ ਅੰਦਰ ਸੁੱਖ ਪ੍ਰਵੇਸ਼ ਕਰ ਜਾਏਗਾ, ਦੁੱਖਾਂ ਦੀ ਕਹਾਣੀ ਖਤਮ ਹੋ ਜਾਏਗੀ ਜੀ।
ਸਤਿਗੁਰ ਗਿਆਨ ਬਲਿਆ ਘਟ ਚਾਨਣ, ਅਗਿਆਨ ਅੰਧੇਰ ਗਵਾਇਆ।
ਇੱਕ ਗੱਲ ਚੇਤਾ ਰੱਖਿਓ ਜੇ, ਪਤਾ ਨਹੀਂ ਰੱਬ ਜਾਣੇ ਸਾਡਾ ਵਿਰਸਾ ਕਿੱਥੇ ਕਿੱਥੇ ਇਹਨਾਂ ਨੇ ਵਿਗਾੜ ਕੇ ਰੱਖ ਦਿੱਤਾ। ਕਿੰਨੀਆਂ ਕੁ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂ। ਮੱਸਿਆ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਹੈ ਨਹੀਂ, ਫਿਰ ਦੁਬਾਰੇ ਪਕੜ ਵਿੱਚ ਰੱਖਿਓ ਜੇ, ਮੱਸਿਆ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ ਨਹੀਂ, ਅਮਾਪਸ ਸ਼ਬਦ ਹੈ, ਮੱਸਿਆ ਸ਼ਬਦ ਨਹੀਂ ਆਉਂਦਾ। ਮੱਸਿਆ ਦਾ ਅਰਥ ਹੁੰਦਾ ਹਨੇਰਾ, ਮੱਸਿਆ ਦਾ ਅਰਥ ਹੁੰਦਾ ਕਾਲਕ, ਅੱਜ ਜਿਹੜੇ ਸਿੱਖ ਦੇ ਗੁਰੂ ਦੀ ਬਾਣੀ ਵਿੱਚ ਮੱਸਿਆ ਸ਼ਬਦ ਨਹੀਂ ਹੈ, ਝਾਤ ਮਾਰ ਕੇ ਦੇਖਿਓ ਅਸੀਂ ਕਿੰਨੀ ਦੁਨੀਆ ਜਿਹੜੀ ਮੱਸਿਆ 'ਤੇ ਨਹਾਉਣ ਜਾਂਦੀ ਹੈ, ਕਿੱਥੇ ਕਿੱਥੇ ਸਾਨੂੰ ਭਰਮਾਂ ਵਿੱਚ ਪਾ ਦਿੱਤਾ। ਸੱਜਣਾ ਇੱਕ ਗੱਲ ਚੇਤਾ ਰੱਖੀ, ਜਿਹੜਾ ਹਨੇਰਾ ਹੈ ਨਾ ਉਹ ਹਮੇਸ਼ਾ ਲੁਟੇਰਿਆਂ ਨੂੰ ਚੰਗਾ ਲੱਗਦਾ, ਜਿਹੜਾ ਹਨੇਰਾ ਉਹ ਪਾਪੀ ਬਿਰਤੀ ਵਾਲਿਆਂ ਨੂੰ ਚੰਗਾ ਲੱਗਦਾ, ਗੁਰਮੁਖ ਨੂੰ ਕਦੇ ਹਨੇਰਾ ਚੰਗਾ ਨਹੀਂ ਲੱਗਦਾ। ਬਲਕਿ ਇੱਥੋਂ ਤੱਕ ਮੈਂ ਬੇਨਤੀ ਕਰਦੀ ਹਾਂ, ਚਾਨਣ 'ਤੇ ਜੀਵਨ ਹੈ, ਚਾਨਣ 'ਤੇ ਗੁਰੂ ਹੈ, ਚਾਨਣ 'ਤੇ ਰੱਬ ਹੈ। ਜਿੱਥੇ ਚਾਨਣ ਹੋਵੇਗਾ ਮਨੁੱਖ ਨੂੰ, ਅੱਜ ਵੀ ਦੇਖਿਓ ਕਦੇ ਘਰ ਵਿੱਚ ਵਿਆਹ ਸ਼ਾਦੀ ਹੋਵੇ ਉਸ ਦਿਨ ਵੱਖਰੀਆਂ ਲਾਈਟਾਂ ਕਿਉਂ ਲਾਉਂਦਾ, ਦੁਨੀਆ ਨੂੰ ਦਿਖਾ ਸਕਾਂ ਅੱਜ ਮੈਂ ਸੁਖੀ, ਮੇਰੇ ਘਰ ਚਾਨਣ ਹੈ। ਅਤੇ ਜਦੋਂ ਕਦੇ ਸੋਭ ਹੋਵੇ ਉਦੋਂ ਘਰ ਦੀਆਂ ਲਾਈਟਾਂ ਵੀ ਵਧਾ ਕੇ ਬੈਠ ਜਾਂਦਾ, ਉਹਨੂੰ ਪੁੱਛੀਏ ਵੀ ਅੱਜ ਘਰ 'ਚ ਲਾਈਟ ਨਹੀਂ ਬਾਲੀ, ਕਹਿਣ ਲੱਗਿਆ ਮੈਂ ਦੁਖੀ ਹੈ। ਉਹ ਸੱਜਣਾ ਤੂੰ ਮੱਸਿਆ 'ਤੇ ਨਹਾ ਕੇ ਅਤੇ ਸੁੱਖਾਂ ਦੀ ਆਸ ਰੱਖਣਾ, ਛੱਡ ਇਹਨਾਂ ਗੱਲਾਂ ਨੂੰ। ਜੇ ਵੇਖਣਾ ਨਹਾਉਣ ਆ ਉਹ ਗੁਰੂ ਦੇ ਗੁਰਪੁਰਬ 'ਤੇ ਆ, ਜੇ ਗੁਰੂ ਚਰਨਾਂ ਵਿੱਚ ਜੁੜਨਾ ਤੇਰੇ ਦੋਵੇਂ ਇਸ਼ਨਾਨ ਹੋਣਗੇ, ਗੁਰੂ ਦਰ 'ਤੇ ਜੁੜ ਕੇ ਵੇਖ, ਗੁਰੂ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਦੇਖ, ਗੁਰੂ 'ਤੇ ਜੀਵਨ ਦਾ ਚਾਨਣ ਹੈ। ਜਿਨ੍ਹਾਂ ਨੂੰ ਗੁਰੂ ਮਿਲ ਗਿਆ ਉਹਨਾਂ ਦੇ ਜੀਵਨ ਵਿੱਚ ਕਦੇ ਹਨੇਰ ਨਹੀਂ ਹੁੰਦਾ। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਧਾ। ਜਿਹੜੇ ਅੱਜ ਵੀ ਲੋਕਾਂ ਨੂੰ ਮੱਸਿਆ ਨਾਲ ਜੋੜਦੇ ਨੇ, ਅਣਗਿਣਤ ਗੁਰਦੁਆਰੇ ਨੇ ਜਿੱਥੇ ਮੋਟਾ ਕਰਕੇ ਲਿਖਿਆ ਹੋਏਗਾ ਸੰਗਰਾਂਦ, ਮੋਟਾ ਕਰਕੇ ਲਿਖਿਆ ਹੋਏਗਾ ਮੱਸਿਆ, ਮੋਟਾ ਕਰਕੇ ਲਿਖਿਆ ਹੋਏਗਾ ਪੂਰਨਮਾਸ਼ੀ, ਉੱਥੇ ਕਦੇ ਨਹੀਂ ਲਿਖਿਆ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ ਗੁਰਪੁਰਬ ਕਦੋਂ ਹੈ, ਉੱਥੇ ਕਦੇ ਨਹੀਂ ਲਿਖਿਆ ਹੁੰਦਾ ਬਾਬਾ ਦੀਪ ਸਿੰਘ ਦੀ ਸ਼ਹਾਦਤ ਕਦੋਂ ਹੋਈ, ਉੱਥੇ ਕਦੇ ਨਹੀਂ ਲਿਖਿਆ ਹੁੰਦਾ ਭਾਈ ਮਨੀ ਸਿੰਘ ਦੀ ਸ਼ਹਾਦਤ ਕਦੋਂ ਹੋਈ। ਉਹ ਸੱਜਣਾ ਇੱਕ ਬੇਨਤੀ ਕਰਾਂ, ਹਨੇਰੇ ਵਿੱਚ ਨਾ ਰਹਿ, ਤੇਰਾ ਗੁਰੂ ਹਨੇਰੇ ਵਿੱਚ ਤੈਨੂੰ ਰੱਖਣਾ ਨਹੀਂ ਚਾਹੁੰਦਾ। ਇਹ ਤੇ ਹਾਂ ਭਾਲ ਵੀ ਕੁੰਨੀ ਕੋਈ, ਅੰਧੇਰਾ ਰਾਹ ਨਾ ਕੋਈ, ਹਨੇਰਿਆਂ ਵਿੱਚ ਕਦੇ ਰਸਤੇ ਨਹੀਂ ਲੱਭਦੇ, ਗੁਰੂ ਦੇ ਸ਼ਬਦ ਦਾ ਪੱਲਾ ਪਕੜੀਏ। ਸਾਹਿਬ ਜੀ ਕਹਿੰਦੇ ਨੇ, ਕਹਿਣ ਲੱਗੇ ਜਦੋਂ ਮਾਲਕ ਦੀ ਕਿਰਪਾ ਹੋਈ ਸਤਿਗੁਰ ਗਿਆਨ ਬਲਿਆ ਘੱਟ ਚਾਨਣ, ਗੁਰੂ ਦਾ ਗਿਆਨ ਬਲ ਗਿਆ, ਗੁਰੂ ਦਾ ਗਿਆਨ ਚਾਨਣ ਦੇਣ ਲੱਗ ਪਿਆ, ਮੇਰੇ ਜੀਵਨ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਜੀ।
ਹਰ ਹਰ ਨਾਮ ਤਿੰਨਿਆ ਰਾਧਿਆ, ਜਿਨ ਮਸਤਕ ਧੁਰ ਲਿਖ ਪਾਏ ਜੀਓ।
ਹਰੀ ਦਾ ਨਾਮ ਉਹਨਾਂ ਲੋਕਾਂ ਨੇ ਆਰਾਧਿਆ ਜਿਹਨਾਂ ਨੂੰ ਰੱਬ ਨੇ ਧੁਰ ਮਸਤਕ ਵਿੱਚ ਲਿਖ ਦਿੱਤਾ। ਇੱਥੇ ਵੀ ਅਸੀਂ ਰੁਕ ਜਾਣਾ, ਅਸੀਂ ਕਹਿਣਾ ਜੀ ਸਾਨੂੰ ਤਾਂ ਲਿਖ ਕੇ ਹੀ ਨਹੀਂ ਦਿੱਤਾ। ਉਹ ਸੱਜਣਾ ਜੇ ਤੂੰ ਇਹ ਯਕੀਨ ਰੱਖਦਾ ਵੀ ਘਰ ਨਹੀਂ ਲਿਖ ਕੇ ਦਿੱਤਾ, ਗੁਰੂ ਕੋਲੋਂ ਮੰਗਿਆ ਗੁਰੂ ਨੇ ਘਰ ਦੇ ਦਿੱਤਾ, ਔਲਾਦ ਨਹੀਂ ਸੀ ਔਲਾਦ ਮੰਗੀ ਔਲਾਦ ਮਿਲ ਗਈ, ਨੌਕਰੀ ਮੰਗੀ ਪੜ੍ਹਾਈ ਮੰਗੀ ਸ਼ੋਹਰਤ ਮੰਗੀ, ਜੋ ਮੰਗਿਆ ਉਹ ਦੇ ਦਿੱਤਾ। ਗੁਰੂ ਨੇ ਕਹਿ ਵੀ ਦਿੱਤਾ ਵੀ ਜੋ ਮੰਗੇ ਠਾਕੁਰ ਆਪਣੇ 'ਤੇ, ਇਹ ਸ਼ਬਦ ਉਦੋਂ ਤਾਂ ਪੜਵਾ ਲੈਂਦੇ ਜਦੋਂ ਕਰ ਲੈਣਾ ਹੋਵੇ, ਉਦੋਂ ਤਾਂ ਪੜਵਾ ਲੈਂਦੇ ਜਦੋਂ ਔਲਾਦ ਲੈਣੀ ਹੋਵੇ, ਉਦੋਂ ਤਾਂ ਪੜਵਾ ਲੈਂਦੇ ਜਦੋਂ ਦੁਨਿਆਵੀ ਧਨ ਦੌਲਤ ਲੈਣੀ ਹੋਵੇ, ਕੋਈ ਉਦੋਂ ਕਿਉਂ ਨਹੀਂ ਪੜਵਾਉਂਦਾ ਜਦੋਂ ਤੂੰ ਦੇਖਦਾ ਮੇਰੀ ਝੋਲੀ ਨਾਮ ਤੋਂ ਸਖਣੀ ਹੈ, ਉਦੋਂ ਵੀ ਪੜਵਾਇਆ ਕਰੇ ਸ਼ਬਦ। ਬੇਨਤੀ ਕਰਿਆ ਕਰ ਭਾਈ ਸਾਹਿਬ ਜੀ ਆ ਸ਼ਬਦ ਪੜ੍ਹੋ, ਜੇ ਮੈਂ ਅੱਜ ਆਪਣੇ ਮਾਲਕ ਕੋਲੋਂ ਮੰਗਣ ਆਇਆ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਤੇਰੇ ਪੂਰਵ ਕਰਮਾਂ ਵਿੱਚ ਗੁਰੂ ਲਿਖ ਦੇਵੇਗਾ ਜੀ।
ਹਰ ਨਾਮ ਪਦਾਰਥ ਕਲ ਯੁਗ ਉਤਮ, ਹਰ ਜਪਿਆ ਸਤਿਗੁਰ ਪਾਏ ਜੀਓ।
ਹਰੀ ਦਾ ਨਾਮ ਪਦਾਰਥ ਸਭ ਤੋਂ ਉੱਤਮ ਹੈ, ਜਿਹੜੇ ਗੁਰੂ ਜੀ ਦੇ ਚਰਨਾਂ ਵਿੱਚ ਜੁੜ ਜਾਂਦੇ ਨੇ, ਗੁਰੂ ਉਹਨਾਂ ਦੀ ਝੋਲੀ ਵਿੱਚ ਨਾਮ ਦੀ ਦਾਤ ਪਾ ਦਿੰਦਾ ਹੈ ਜੀ।
ਹਰ ਹਰ ਮਨ ਪਾਇਆ ਪਰਮ ਸੁਖ ਪਾਇਆ, ਹਰ ਲਾਹਾ ਪਾਦ ਨਿਰਵਾਨ ਜੀਓ।
ਥੋੜ੍ਹੀ ਜਿਹੀ ਗੱਲ ਇੱਥੇ ਸਮਝ ਲੈਣਾ, ਜਿਹਦੇ ਨਾਲ ਪਿਆਰ ਹੋਵੇ ਉਹਦੇ ਨਾਲ ਗੱਲਾਂ ਕਰਦਿਆਂ ਕਦੇ ਅੱਕਦੇ ਨਹੀਂ। ਨਰਿੰਦਰ ਸਿੰਘ ਕਪੂਰ ਨੇ ਇੱਕ ਬੜੀ ਪਿਆਰੀ ਬਾਤ ਲਿਖੀ, ਕਹਿੰਦੇ ਇੱਕ ਬੱਚੀ ਛੋਟੀ ਜਿਹੀ, ਉਹਦੀ ਉਮਰ ਆਪਣੇ ਭਰਾ ਨੂੰ ਚੁੱਕੀ ਜਾ ਰਹੀ ਹੈ, ਅਤੇ ਜਦੋਂ ਉਹ ਬੜੀ ਔਖੀ ਹੋ ਕੇ ਚੁੱਕੀ ਜਾ ਰਹੀ, ਕਿਸੇ ਸਿਆਣੇ ਬੰਦੇ ਨੇ ਇੱਕ ਬੱਚੇ ਨੂੰ ਪੁੱਛਿਆ, ਕਹਿਣ ਲੱਗੇ ਭਲੀਏ ਤੈਨੂੰ ਇਹਦਾ ਭਾਰ ਨਹੀਂ ਲੱਗਦਾ? ਉਹ ਛੋਟੀ ਜਿਹੀ ਬੱਚੀ ਨੇ ਜਵਾਬ ਦਿੱਤਾ, ਕਹਿਣ ਲੱਗੀ ਇਹ ਕੋਈ ਭਾਰ ਹੈ? ਕਹਿੰਦੀ ਹੋਰ ਕੀ ਹੈ? ਕਹਿੰਦੀ ਇਹ ਤਾਂ ਪਿਆਰ ਹੈ। ਯਾਦ ਰੱਖੋ, ਜੇ ਬੱਚੀ ਕਹਿਣ ਲੱਗੀ ਇਹ ਕੋਈ ਭਾਰ ਹੈ, ਇਹ ਤਾਂ ਪਿਆਰ ਹੈ, ਜੇ ਪਿਆਰ ਹੋਵੇ ਤਾਂ ਕਦੇ ਭਾਰ ਨਹੀਂ ਵਿਆਪਦਾ। ਮੈਂ ਬੇਨਤੀ ਤਾਂ ਕੀਤੀ, ਹਰ ਹਰ ਮਨ ਭਾਇਆ, ਪਹਿਲੀ ਤਾਂ ਗੱਲ ਇਹ ਚੇਤੇ ਰੱਖੀਏ ਵੀ ਜੇ ਮੈਨੂੰ ਰੱਬ ਚੰਗਾ ਨਹੀਂ ਨਾ ਲੱਗਦਾ ਜਪਜੀ ਸਾਹਿਬ ਦਾ ਪਾਠ ਕਰਦੇ ਆ ਮੈਨੂੰ 100 ਵਾਸੀ ਆਉਂਦੀ ਹੈ ਤਾਂ ਸਮਝ ਲੈਣਾ ਮੈਨੂੰ ਰੱਬ ਚੰਗਾ ਨਹੀਂ ਜੇ ਲੱਗਦਾ। ਨਾਵਲ ਪੜ੍ਹੀਏ ਜੀ ਕਰਦਾ ਮੁਕਾ ਕੇ ਹੀ ਉੱਠਾਂ, ਸੁਖਮਨੀ ਸਾਹਿਬ ਪੜ੍ਹੀਏ ਅਤੇ ਜੀ ਕਰਦਾ ਕਦੋਂ ਖਤਮ ਹੋਵੇ ਮੇਰਾ ਖਹਿੜਾ ਛੁੱਟੇ। ਆਪਣੇ ਮਨ ਅੰਦਰ ਝਾਤ ਮਾਰ ਕੇ ਦੇਖ ਸਕਣਾ ਜੇ ਤੈਨੂੰ ਰੱਬ ਹੀ ਨਹੀਂ ਚੰਗਾ ਲੱਗਦਾ ਫਿਰ ਰੱਬ ਦੀਆਂ ਗੱਲਾਂ ਕਿਵੇਂ ਚੰਗੀਆਂ ਲੱਗਣੀਆਂ ਨੇ। ਸਤਿਗੁਰੂ ਜੀ ਕਿਰਪਾ ਕਰਦੇ ਨੇ ਜਿਨ੍ਹਾਂ ਨੂੰ ਹਰੀ ਦਾ ਨਾਮ ਭਾ ਗਿਆ ਉਹਨਾਂ ਨੇ ਆਪਣੇ ਜੀਵਨ ਵਿੱਚ ਪਰਮ ਸੁੱਖ ਪਾਇਆ ਅਤੇ ਹਰੀ ਦੇ ਨਾਮ ਦਾ ਲਾਹਾ ਪ੍ਰਾਪਤ ਕਰ ਲਿਆ ਜੀ।
ਹਰ ਪ੍ਰੀਤ ਲਗਾਏ ਹਰ ਨਾਮ ਸੁਖਾਏ ਭਰਮ ਚੁਕਾਇਆਵਰ ਜਾਨ ਜੀਓ।
ਜਦੋਂ ਪ੍ਰੀਤ ਲੱਗ ਗਈ ਮਨ ਵਿੱਚ ਨਾਮ ਮਿੱਠਾ ਲੱਗਣ ਲੱਗ ਪਿਆ ਉਦੋਂ ਆਵਣ ਜਾਣਾ ਜੀਵਨ ਦੀ ਭਟਕਣਾ ਖਤਮ ਹੋ ਜਾਏਗੀ।
ਆਵਣ ਜਾਣਾ ਭਰਮ ਭਉ ਭਾਗਾ ਹਰ 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 ਗੁਣ ਗਾਇਆ।
ਆਪਣੇ ਜੀਵਨ ਵਿੱਚੋਂ ਆਉਣਾ ਜਾਣਾ ਜਿਹੜਾ ਭਰਮ ਦੇ ਕਾਰਨ ਬਣਿਆ ਹੋਇਆ ਸੀ ਉਹ ਖਤਮ ਹੋ ਗਿਆ ਤੇ ਹਰੀ ਦੇ ਗੁਣ ਗਾ ਕੇ ਆਪਣੇ ਜੀਵਨ ਦਾ ਪਰਮ ਆਨੰਦ ਮਾਣਿਆ ਜੀ।
ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਹਰ ਹਰ ਨਾਮ ਸਮਾਇਆ।
ਆਪਣੇ ਜੀਵਨ ਦੇ ਜਨਮ ਮਰਨਾਂ ਦੇ ਕਿਲ ਵਿਖ ਦਾ ਅਰਥ ਹੁੰਦਾ ਬੱਜਰ ਪਾਪ ਉਹ ਸਾਰੇ ਉਤਰ ਗਏ ਹਰੀ ਦਾ ਨਾਮ ਜਪਦੇ ਹਾਂ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਅਤੇ ਹਰ ਹਰ ਰੂਪ ਸਮਾਸੀ ਉਹ ਇੱਕ ਦਿਨ ਰੱਬ ਵਿੱਚ ਸਮਾ ਜਾਂਦੇ ਨੇ।
ਜਿਨ ਹਰ ਧਿਆਇਆ ਧੁਰ ਭਾਗ ਲਿਖ ਪਾਇਆ ਤਿਨ ਸਫਲ ਜਨਮ ਪਰਵਾਰ ਜੀਓ।
ਜਿਨ੍ਹਾਂ ਨੂੰ ਹਰੀ ਮਨ ਭਾ ਗਿਆ ਵਾਹਿਗੁਰੂ ਚੰਗਾ ਲੱਗਣ ਲੱਗ ਪਿਆ ਵਾਹਿਗੁਰੂ ਦੇ ਦਰ 'ਤੇ ਪਿਆਰ ਬਣ ਗਿਆ ਉਹਨਾਂ ਨੇ ਹਰੀ ਦੇ ਨਾਮ ਦਾ ਲਾਹਾ ਖੱਟ ਲਿਆ ਜਨਮ ਸਫਲ ਜਨਮ ਪਰਵਾਨ ਜੀਓ। ਉਹਨਾਂ ਦਾ ਜੀਵਨ ਵੀ ਸਫਲ ਹੋ ਗਿਆ ਅਤੇ ਮਾਲਕ ਦੇ ਦਰ 'ਤੇ ਕਬੂਲ ਹੋ ਗਏ ਨੇ।
ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹਾ ਪਾਦ ਨਿਰਵਾਣ ਜੀਓ।
ਹਰੀ ਵਾਹਿਗੁਰੂ ਜੀ ਪਿਆਰਾ ਲੱਗਣ ਲੱਗ ਪਿਆ ਹਰੀ ਵਾਹਿਗੁਰੂ ਜੀ ਪਿਆਰਾ ਲੱਗਣ ਲੱਗ ਪਿਆ ਨਿਰੰਕਾਰ ਪਿਆਰਾ ਲੱਗਣ ਲੱਗ ਪਿਆ ਉਹਦੇ ਚਰਨਾਂ ਵਿੱਚ ਪਿਆਰ ਬਣ ਗਿਆ। ਅਸੀਂ ਪੜ੍ਹਦੇ ਤਾਂ ਰੋਜ਼ ਹੈ ਮੋਹੇ ਰਹਿਣ ਨਾ ਬਿਹਾਵੇ ਨੀਂਦ ਨਾ ਆਵੇ ਸੱਤ ਕਰਕੇ ਜਾਣੇ ਹੋ ਸਵੇਰੇ ਅਲਾਰਮ ਵੱਜੇ ਦਾ ਵੀ ਨਹੀਂ ਪਤਾ ਲੱਗਦਾ ਵੀ ਕਦੋਂ ਵੱਜ ਗਿਆ। ਗੱਲਾਂ ਇਹ ਕਰਨੇ ਹੈ ਜੀਵਨ ਕਿਹੋ ਜਿਹਾ ਮੈਨੂੰ ਭੁੱਖ ਨਹੀਂ ਲੱਗਦੀ ਮੈਨੂੰ ਪਿਆਸ ਨਹੀਂ ਲੱਗਦੀ ਸਾਈਆਂ ਤੇਰੇ ਨਾਮ ਤੋਂ ਬਿਨਾਂ। ਯਾਦ ਰੱਖਿਓ ਜੇ ਜਿਸ ਦਿਨ ਮਨ ਲੋਚਣ ਲੱਗ ਪਿਆ ਨਾ ਜਿਸ ਦਿਨ ਰੱਬ ਦੇ ਚਰਨਾਂ ਵਿੱਚ ਮਨ ਲੋਚਣ ਲੱਗ ਪਿਆ ਫਿਰ ਮਿਲਾਪ ਵਿੱਚ ਦੇਰੀ ਨਹੀਂ ਹੋਣੀ। ਭਾਵੇਂ ਇਹ ਸ਼ਬਦ ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰੂ ਦੀ ਪਦਵੀ ਸ਼ੋਭਿਤ ਹੋਣ ਤੋਂ ਬਾਅਦ ਵਿੱਚ ਉਚਾਰਿਆ ਸੀ। ਯਾਦ ਰੱਖੋ ਜੇ ਭੁਲੇਖਾ ਨਾ ਖਾਣਾ ਪਰਮਨ ਦੀ ਅਵਸਥਾ ਪਹਿਲੀ ਹੈ। ਲਾਹੌਰ ਗਏ ਮਨ ਲੋਚਿਆ ਮਨ ਲੋਚਿਆ ਜੇ ਮਨ ਵਿੱਚ ਤਮੰਨਾ ਜਾਗੀ ਮਨ ਤੜਫਿਆ ਅਤੇ ਮਨ ਤੜਫਿਆ ਗੁਰੂ ਦੇ ਮਿਲਾਪ ਵਿੱਚ ਦੇਰ 'ਤੇ ਨਹੀਂ ਨਾ ਹੋਈ। ਉਹਨਾਂ ਨੇ ਅੱਜ ਸਾਨੂੰ ਵੀ ਉਪਦੇਸ਼ ਦੇ ਦਿੱਤਾ ਕਹਿਣ ਲੱਗੇ ਪੁੱਤਰਾ ਜੇ ਤੇਰੇ ਮਨ ਵਿੱਚ ਰੱਬੀ ਮਿਲਾਪ ਦੀ ਤੜਫ ਪੈਦਾ ਹੋ ਗਈ ਮਿਲਾਪ ਵਿੱਚ ਦੇਰੀ ਨਹੀਂ ਹੋਣੀ ਪਰ ਆਪਣੇ ਮਨ ਨੂੰ ਪੁੱਛ ਕੇ ਦੇਖ ਤੇਰਾ ਮਨ ਤੜਫਦਾ ਮੇਰਾ ਮਨ ਲੋਚੈ। ਗੁਰਦਰਸ਼ਨ ਤਾਈਂ ਬਿਲਪ ਕਰੇ ਚਾਤਰ ਕੀ ਨਿਆਈ ਨਹੀਂ ਤੜਫਦਾ ਪਿਆਰਿਓ। ਗੁਰੂ ਅੱਗੇ ਬੇਨਤੀ ਕਰੀਏ ਦਾਤਿਆ ਮੈਨੂੰ ਰੱਬ ਦੇ ਵਿਛੋੜੇ ਦਾ ਅਹਿਸਾਸ ਹੋਵੇ ਮੈਨੂੰ ਪਰਮੇਸ਼ੁਰ ਦੇ ਵਿਛੋੜੇ ਦਾ ਅਹਿਸਾਸ ਹੋਵੇ ਮੈਂ ਵੀ ਉਹਦੇ ਪਿਆਰ ਵਿੱਚ ਤੜਫਾਂ ਫਿਰ ਤੇਰੇ ਮਿਲਾਪ ਵਿੱਚ ਦੇਰੀ ਨਹੀਂ ਹੋਵੇਗੀ।
ਜਿਨ ਹਰ ਮੀਠ ਲਗਾਨਾ ਤੇ ਜਨ ਪਰਧਾਨਾ ਤੇ ਉਤਮ ਹਰ ਹਰ ਲੋਕ ਜੀਓ।
ਜਿਨ੍ਹਾਂ ਨੂੰ ਹਰੀ ਭਾ ਗਿਆ ਹਰੀ ਦੇ ਦਰ 'ਤੇ ਪ੍ਰਵਾਨ ਹੋ ਗਏ ਅਤੇ ਉੱਤਮ ਹਰ ਹਰ ਲੋਕ ਜੀਓ ਉਹ ਹਰੀ ਦੇ ਲੋਕ ਹਰੀ ਦੇ ਪਿਆਰੇ ਸਾਰੀ ਦੁਨੀਆਂ ਤੋਂ ਉੱਤਮ ਨੇ ਜੀ।
ਹਰ ਨਾਮ ਵਡਾਏ ਹਰ ਨਾਮ ਸੁਖਾਈ ਗੁਰ ਸ਼ਬਦ ਹਰ ਰਸ ਭੋਗ ਜੀਓ।
ਜੀਵਨ ਵਿੱਚ ਤਿੰਨ ਗੱਲਾਂ ਨੇ ਹਰੀ ਨਾਮ ਹੀ ਮੇਰਾ ਸਿਖਾਈ ਹੈ ਸਾਥੀ ਹੈ ਹਰੀ ਨਾਮ ਹੀ ਮੇਰਾ ਵਡਿਆਈ ਹੈ ਹਰੀ ਨਾਮ ਹੀ ਮੇਰੇ ਲਈ ਸਭ ਤੋਂ ਵੱਡਾ ਪਰਮ ਆਨੰਦ ਹੈ ਜੀ।
ਹਰ ਰਸ ਭੋਗ ਮਹਾਨਿਰਜੋਗ ਵਡ ਭਾਗੀ ਹਰ ਰਸ ਪਾਇਆ।
ਉਹਨਾਂ ਨੇ ਹਰੀ ਦੇ ਨਾਮ ਰਸ ਵਿੱਚੋਂ ਗੁਰੂ ਦੀ ਰਹਿਮਤ ਦਾ ਸਦਕਾ ਉਹ ਪਰਮ ਸੁੱਖ ਪ੍ਰਾਪਤ ਕਰ ਲਿਆ ਅਤੇ ਉਹਨਾਂ ਨੂੰ ਹਰੀ ਚੰਗਾ ਲੱਗਿਆ ਜੀ।
ਸੇ ਧੰਨ ਵੱਡੇ ਸਤਿ ਪੁਰਖਾ ਪੂਰੇ ਜਿਨ ਗੁਰਮਤ ਨਾਮ ਧਿਆਇਆ।
ਉਹ ਵੱਡੇ ਪੁਰਖ ਨੇ, ਉਹ ਸਤ ਪੁਰਖ ਨੇ, ਉਹ ਚੰਗੇ ਲੋਕ ਨੇ, ਉਹ ਮਹਾਤਮਾ ਲੋਕ ਨੇ, ਉਹ ਧਨੀ ਲੋਕ ਨੇ, ਗੁਰਸਿੱਖ ਨੇ, ਪਿਆਰੇ ਨੇ ਗੁਰੂ ਨੂੰ, ਬ੍ਰਹਮ ਗਿਆਨੀ ਨੇ, ਸੰਤ ਨੇ, ਜਿਨ੍ਹਾਂ ਨੇ ਹਰੀ ਦੀ ਬੰਦਗੀ ਕੀਤੀ। ਇੱਕ ਪਹਿਰਾਵੇ ਦਾ ਨਾਂ ਨਹੀਂ, ਪਹਿਰਾਵੇ ਦਾ ਨਾਂ ਨਹੀਂ, ਉਹ ਧਨ ਨੇ ਲੋਕ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਰੱਬੀ ਗੁਣਾਂ ਨੂੰ ਥਾਂ ਦਿੱਤੀ ਜੀ।
ਜਨ ਨਾਨਕ ਰੇਲ ਮੰਗੈ ਪਾਗ ਸਾਧੂ, ਮਨ ਚੁਕਾ ਸੋਗ ਵਿਜੋਗ ਜੀਓ।
ਇਹ ਮੇਰੇ ਵਾਹਿਗੁਰੂ ਜੀ ਕਿਰਪਾ ਕਰ, ਮੇਰਾ ਮਨ ਉਹਨਾਂ ਤੋਂ ਚਰਨ ਧੂੜ ਦਾ ਅਰਥ, ਚਰਨ ਰੇਣ ਦਾ ਅਰਥ, ਮੇਰਾ ਆ ਦੁਨਿਆਵੀ ਮਿੱਟੀ ਨਹੀਂ, ਇਹਦੇ ਨਾਲ ਨਾਲ ਮਨ ਨੂੰ ਇਹ ਵੀ ਵਿਚਾਰੀਏ, ਮੈਂ ਉਹਨਾਂ ਤੋਂ ਸਿੱਖਿਆ ਲੈ ਕੇ, ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇੱਕ ਪਰਮੇਸ਼ਰ ਦੀ ਬੰਦਗੀ ਨਾਲ ਜੁੜ ਜਾਵਾਂ, ਗੁਰੂ ਦੀ ਬਖਸ਼ਿਸ਼ ਦਾ ਲੜ ਪਕੜ ਲਵਾਂ ਜੀ।
ਜਿਨ ਹਰ ਮੀਠ ਲਗਾਨਾ ਤੇ ਜਨ ਪਰਦਾਨਾ ਤੇ ਉਤਮ ਹਰ ਹਰ ਲੋਕ ਜੀਓ।
ਉਹ ਲੋਕ ਧਨ ਨੇ ਪਾਈ, ਉੱਤਮ ਨੇ ਪਾਈ, ਸਭ ਤੋਂ ਚੰਗੇ ਨੇ ਭਾਈ, ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ। ਧੰਨ ਨੇ ਉਹ ਲੋਕ ਜਿਹੜੇ ਰੱਬ ਦੀ ਬੰਦਗੀ ਕਰਕੇ ਰੱਬੀ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦੇ ਨੇ। ਪੰਕਤੀਆਂ ਦੁਬਾਰੇ ਦੁਹਰਾਈਏ ਜੀ।
ਜਨ ਨਾਨਕ ਰੇਨ ਮੰਗੈ ਪਾਗ ਸਾਧੂ, ਮਨ ਚੁਕਾ ਸੋਗ ਵਿਜੋਗ ਜੀਓ। ਜਿਨ ਹਰ ਮੀਠ ਲਗਾਨਾ ਤੇ ਜਨ ਪਰਦਾਨਾ ਤੇ ਉਤਮ ਹਰ ਹਰ ਲੋਕ ਜੀਓ।
ਫੁੱਲਾਂ ਚੁੱਕਾਂ ਦੀ ਖਿਮਾ ਜੀ, ਅਲਬ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।